ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਆਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੀ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੀ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ
ਵਾਹਿਗੁਰੂ
ਸਰਵਰ ਮਹੰਸ ਪ੍ਰਾਣ ਪਤ ਪਾਵੈ ਗੁਰ ਸਾਗਰ ਰਤਨੀ ਭਰਪੂਰੀ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੀ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹੰਸ ਪ੍ਰਾਣ ਪਤ ਪਾਵੈ ਕਿਆ ਬਾਗ ਬਪੁੜਾ ਛਪੜੀ ਨਾਈ ਕੀਚਰ ਡੂਬੈ ਮੈਲ ਨਾ ਜਾਈ ਕਿਆ ਬਗ ਬਪੂੜਾ ਛਪੜੀ ਨਾਈ ਕੀਚੜ ਡੂਬੈ ਮੈਲ ਨਾ ਜਾਈ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਖਾਲ ਵਿਖੇ ਹਾਜ਼ਰੀ ਭਰ ਰਹੇ ਗੁਰੂ ਸਵਾਰੀ ਸਤਸੰਗੀ ਜਨੋ, ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਸ਼ਬਦ ਹੁਕਮ ਰੂਪ ਬਖਸ਼ਿਸ਼ ਕੀਤਾ ਹੈ ਇਹ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੀ ਅੰਮ੍ਰਿਤ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ। ਰਾਗ ਤਨਾਸਰੀ ਹੈ ਤੇ ਸਤਿਗੁਰਾਂ ਨੇ ਇਸ ਅੰਮ੍ਰਿਤ ਬਚਨ ਨੂੰ ਅਸ਼ਟਪਦੀ ਵਿੱਚ ਅੱਠ ਪਦਿਆਂ ਵਿੱਚ ਉਚਾਰਨ ਕੀਤਾ ਹੈ। ਰਹਾਉ ਤੱਕ ਆਪ ਜੀ ਨੂੰ ਪਾਠ ਭਾਈ ਸਾਹਿਬ ਨੇ ਸਰਵਣ ਕਰਾਇਆ, ਕਿਉਂਕਿ ਇੱਕ ਤਾਂ ਇਸ ਅਸ਼ਟਪਦੀ ਦੀ ਅੱਜ ਵਿਚਾਰ ਕਰਨੀ ਹੈ ਔਰ ਦੂਸਰਾ ਸਮੇਂ ਦੀ ਵੰਡ ਅਨੁਸਾਰ ਬਾਰਾਂ ਮਾਹਾਂ ਦੇ ਅਨੁਸਾਰ ਅੱਜ ਕੱਤਕ ਮਹੀਨੇ ਦੀ ਆਰੰਭਤਾ ਹੈ ਔਰ ਸਤਿਗੁਰਾਂ ਨੇ ਜੋ ਉਸ ਮਹੀਨੇ ਵਿੱਚ ਪ੍ਰਾਣੀ ਮਾਤਰ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ اکھری ارتھ بھی کرنے ات لازمی نے. اس کر کے اج سمے نوں دھیان چ رکھدے ہاں اپاں زیادہ ڈیٹیل چ نہیں جا سکاں گے. جتنا کو سما ملدا ہے اس انسار اپاں اکھری ارتھ اور بھاو ارتھ وچارن دا یتن کران گے. آؤ ساد سنگت, ستگرو گرو رام داس مہاراج آپ جی کرپا کرو, آپ وچ ورت کے ستگرو جی آپ گرو نانک صاحب جی اپنے اس امرت بچن دی وچار آپ ہی کرپا کر کے کرا لو. ساد سنگت آپ جتنے اس استھان تے ستگرو دے دربار وچ حاضر ہو جا کران وچ دیش ودیش وچ بیٹھے ستگرو دے اس دربار تو آپ جی امرت بچنا دی وچار سرون کر رہے ہو, بخشو اسیس پیار ادب سہت اچارن کرو جی. ستنام شری واہ گرو جی کرو بخشش. آپ جتنے بھی حاضر ہو اچھی آواز وچ اچارن کرو جی ستنام شری واہ گرو جی.
ستنام شری واہ گرو صاحب جی. تناسری محلہ پہلا کار دوجا اشٹپدیا.
راگ تناسری ہے, محلہ پہلا گرو نانک صاحب جی دی امرت رسنا تو اچارن کیتا ہوا شبد ہے. دوسرے گھر وچ اس امرت شبد نوں غائن کرن دی ہدایت ہے اور اے پوتر بچن گرو نانک صاحب جی دیا یہ دو اشٹ پدیاں نے. پہلی اشٹ پدی اج حکم روح وچ آئی ہے پر ستگرہ نے اتے اشٹ پدی دی تھاں اشٹ پدیاں لکھیا ہے. اشٹ پدی دے ارتھ آپاں جاننے کھاں کہ او گرو گرنتھ صاحب وچ شبد جا کاو وچ او شبد جس شبد دے اٹھ پدے ہون. تے اٹھ پدیاں والا شبد ہے گرو نانک صاحب نے اچارن کیتا ہے.
ایک اوہنکار ستگر پرساد.
ایک اوہنکار پار برہم پرمیشور ایک ہے, ادتی ہے, ایک رس ویاپک ہے. اس مالک تک پہنچن دا طریقہ ستگرو دی بخشش ہے. ستگر پرساد دوارا اس تک پہنچیا جاندا ہے.
اور ساکر رتنی پار پورے.
ستگرہ نے پہلا بچن کیتا گر ساگر رتنی پار پورے. یہ دے اکھری ارتھ گر ساگر دا ارتھ ہو گیا گرو سمندر. گرو ساگر رتنی پر پورے رتنا دے نال نکا نک پڑیا ہویا ہے. یہ دا پاو ارتھ یہ ہو گیا کہ گرو جی سمندر دی وط اسگاہ نے. جنہیں سمندر دے اندر قیمتی خزانہ رتن آدک پے نے تے ستگرہ دے اندر پرماتما دے گن شبد نام جتنیا چنگیائیاں نے ستگرو اس رتنا دے نال بھرپور نے کہ گرو سمندر دی طرح ہے تے رتنا نال نام رتن نال چنگیائیاں نال گنا نال گرو ساگر بھرپور ہے.
امرت سنت چگہ نہیں دورے.
ہن ایتھے بابا جی نے نال بخشش کر دتی کہ امرت سنت چگہ نہیں دورے کہ جڑا ہنس ہے انج ویسے او دا سبند جڑا ہے او ہے मान सरोवर नाल। पर इत्थे सतगुरां ने लफ्ज़ जिहड़ा वरत्या संत कि रब दे प्यारे संत जन जिहड़े ने गुरु समुंदर दे विचों नाम अमृत रूपी कीमती मोती चुंदे ने, गुरसागर रतनी भरपूरे अमृत संत चुगै नहीं दूरे, उस नाम अमृत नूं संत जन चुगदे ने, छकदे ने, उहनूं जपदे ने, ते कदी भी गुरु समुंदर तो ओह दूर नहीं जांदे।
हर रस जोग चुग है प्रभ भावा,
हरी परमात्मा दे नाम रस दी ओह चोग चुगदे ने, उसनूं ओह छकदे ने, ते परमेश्वर नूं ओ पा जांदे हन।
सरवर मह हंस प्राण पद पावा,
हुण इत्थे गुरु साहिब जी ने पहला शब्द वरत्या सागर, इत्थे सतगुरां ने फिर शब्द वरत्या है सरवर, गुरसागर रतनी भरपूरे अमृत संत चुगै नहीं दूरे, हर रस चोग चुगै प्रभावै। महाराज कहिंदे सरवर मह हंस प्राण पद पावै, सरवर दा अर्थ सत संगत रूपी सरोवर, गुरु दी संगत रूपी सरोवर। इस सरोवर विचों हंस, हंस दा अर्थ हो गया गुरु सिख, संत जन गुरमुख, प्राण पत पावै, प्राण पत दा अर्थ है प्राणा दा पति, इहदा अर्थ है अकाल पुरख वाहिगुरु। कि सत संगत गुरु संगत रूप सरोवर विच रब दा प्यारा संत जन हंस जो है ਉਹ ਪ੍ਰਾਣਾਂ ਦੇ ਪਤੀ ਪਰਮੇਸ਼ਵਰ ਨੂੰ ਪਾਉਂਦਾ ਹੈ।
ਆ ਬਗ ਬਪੋੜਾ ਛੱਪੜੀ ਨਾਏ,
ਹੁਣ ਸਤਿਗੁਰਾਂ ਨੇ ਇੱਕ ਦੂਸਰਾ ਬਖ ਦਿੱਤਾ ਹੈ, ਕਿਉਂਕਿ ਮੈਂ ਰਹਾਉ ਤੱਕ ਅਖਰੀ ਅਰਥ ਕਰਕੇ ਫਿਰ ਇਹਦੀ ਥੋੜੀ ਜਿਹੀ ਵਿਚਾਰ ਆਪ ਨਾਲ ਸਾਂਝੀ ਕਰਨਾ ਵਾ। ਸਤਿਗੁਰੂ ਕਹਿੰਦੇ ਕਿਆ ਬਗ ਬਪੜਾ ਛੱਪੜੀ ਨਾਏ, ਇੱਥੇ ਬਗ ਦਾ ਅਰਥ ਬਗਲਾ, ਛੱਪੜੀ ਦਾ ਅਰਥ ਥੋੜਾ ਜਿਹਾ ਪਾਣੀ ਜਿਹੜਾ ਗੰਦਲਾ ਜਿਹਾ ਹੋਵੇ, ਜਿਸ ਮੈਂ ਵਿੱਚ ਮੈਲ ਹੋਵੇ। ਮਹਾਰਾਜ ਕਹਿੰਦੇ ਕੀ ਇਸ ਬਗਲੇ ਬਪੜੇ ਨੇ ਵਿਚਾਰੇ ਨੇ ਛੱਪੜੀ ਦੇ ਵਿੱਚ ਨਾਣਾ ਹੈ,
ਕੀਚੜ ਡੂਬਾ ਮੈਲ ਨਾ ਜਾਏ।
ਉਹ ਬਗਲਾ ਜਿਹੜਾ ਛੱਪੜੀ ਵਿੱਚ ਨਹਾਉਂਦਾ ਹੈ ਉਹ ਚਿੱਕੜ ਦੇ ਵਿੱਚ ਡੁੱਬਿਆ ਰਹਿੰਦਾ, ਮੈਲ ਨਾ ਜਾਏ। ਉਹ ਜਿਤਨਾ ਮਰਜ਼ੀ ਉਸ ਛੱਪੜੀ ਦੇ ਵਿੱਚ ਟੁੱਬੀਆਂ ਮਾਰੇ, ਉਸ ਬਗਲੇ ਦੀ ਜਿਹੜੀ ਮੈਲ ਹੈ ਉਹ ਬਿਲਕੁਲ ਨਹੀਂ ਉਤਰਦੇ। ਸਤਿਗੁਰਾਂ ਨੇ ਇਹ ਦੋ ਤੁਕਾਂ ਰਹਾਉ ਦੀਆਂ ਕਹੀਆਂ, ਥੋੜੀ ਜਿਹੀ ਅਸੀਂ ਇਹਦੀ ਵਿਚਾਰ ਕਰ ਲਈਏ। ਭਾਵੇਂ ਸਾਰੇ ਬਚਨ ਦੇ ਅਖਰੀ ਅਰਥ ਕਰਨੇ ਨੇ, ਇੱਥੇ ਦੋ ਬਚਨ ਆ ਗਏ, ਪਹਿਲੇ ਪਦੇ ਔਰ ਰਹਾਉ ਦੇ ਤੁਕਾਂ ਰਾਹੀਂ। ਗੁਰੂ ਪਰਮਾਤਮਾ ਸਮੁੰਦਰ ਹੈ ਤੇ ਸਿੱਖ ਜਗਿਆਸੂ ਗੁਰਮੁਖ ਜਿਹੜਾ ਸੰਤ ਉਹ ਹੰਸ ਹੈ। ਜਿਵੇਂ ਸਮੁੰਦਰ ਦੇ ਵਿੱਚ ਖਜ਼ਾਨਾ ਹੈ ਮੋਤੀ ਨੇ, ਤੇ ਇਸੇ ਤਰ੍ਹਾਂ ਗੁਰੂ ਸਮੁੰਦਰ ਦੇ ਵਿੱਚ ਆਤਮਕ ਗੁਣਾਂ ਦੇ ਮੋਤੀ ਨੇ। ਜਿਵੇਂ ਮਾਨ ਸਰੋਵਰ ਤੇ ਹੰਸ ਹੈ ਉਹ ਮੋਤੀ ਚੁਗਦਾ ਤੇ ਸਰੋਵਰ ਤੋਂ ਦੂਰ ਨਹੀਂ ਜਾਂਦਾ। ਹੁਣ ਇਹਦਾ ਭਾਵ ਅਰਥ ਕਿ ਗੁਰੂ ਸਮੁੰਦਰ ਨਾਮ ਚੰਗਿਆਈਆਂ ਰਤਨ ਸਿੱਖ ਹੰਸ, ਤੇ ਇਸ ਵਿੱਚੋਂ ਉਹ ਕੰਢੇ ਤੇ ਬੈਠਾ ਨਾਮ ਰਤਨ ਮੋਤੀ ਚੁਣਦਾ। ਦੂਜੀ ਗੱਲ, ਦੂਜੇ ਪਾਸੇ ਇਹਦੇ ਵਿਪਰੀਤ ਬਗਲਾ ਹੈ, ਉਹ ਮਾਨ ਸਰੋਵਰ ਤੇ ਨਹੀਂ ਰਹਿੰਦਾ, ਉਹ ਛੱਪੜੀ ਤੇ ਰਹਿ ਰਿਹਾ ਹੈ। ਉਹ ਛੱਪੜੀ ਵਿੱਚ ਟੁੱਬੀ ਮਾਰਦਾ, ਚਿੱਕੜ ਵਿੱਚ ਡੁੱਬ ਜਾਂਦਾ, ਪਰ ਉਸ ਦੀ ਮੈਲ ਨਹੀਂ ਉਤਰਦੀ। ਆਓ ਥੋੜਾ ਜਿਹਾ ਨੂੰ ਦੇਖੀਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਬਹੁਤ ਸਾਰੀਆਂ ਉਦਾਹਰਨਾਂ ਸੰਤ ਔਰ ਸਾਕਤ ਦੇ ਵਿੱਚ ਸਪਸ਼ਟਤਾ ਪੈਦਾ ਕਰਨ ਲਈ ਸਤਿਗੁਰਾਂ ਨੇ ਦਿੱਤੀਆਂ ਨੇ। ਜਿਵੇਂ ਹੰਸ ਜਿਹੜਾ ਹੈ ਇਹ ਪ੍ਰਤੀਕ ਹੈ ਗੁਰਮੁਖ ਦਾ, ਸੰਤ ਦਾ, ਬ੍ਰਹਮ ਗਿਆਨੀ ਦਾ, ਤੇ ਜਿਹੜਾ ਬਗਲਾ ਹੈ ਇਹ ਪ੍ਰਤੀਕ ਹੈ ਮਨਮੁਖਤਾਈ ਦਾ, ਔਗਣ ਇਕੱਠੀ ਕਰਨ ਵਾਲਾ। ਪਹਿਲਾਂ ਤਾਂ ਇਹਨਾਂ ਦੋਨਾਂ ਦੇ ਸਾਨੂੰ ਬਾਰਮੁਖੀ ਗੁਣ ਔਰ ਔਗਣਾਂ ਦਾ ਪਤਾ ਹੋਣਾ ਜ਼ਰੂਰੀ ਹੈ। ਸ਼ਾਸਤਰ ਕਹਿੰਦੇ ਨੇ ਕਿ ਜਿਹੜਾ ਹੰਸ ਹੈ ਇਹ ਮਾਨ ਸਰੋਵਰ ਦੇ ਕਿਨਾਰੇ ਰਹਿੰਦਾ ਹੈ, ਉੱਥੇ ਉਹਦਾ ਟਿਕਾਣਾ ਹੈ। ਇਸ ਨੂੰ ਰੱਬ ਨੇ ਪੰਖ ਚਿੱਟੇ ਦਿੱਤੇ ਆ, ਤੇ ਇਸ ਦੀ ਚੁੰਝ ਦੇ ਵਿੱਚ ਖਟਾਸ ਹੈ ਜੋ ਕਿਹਾ ਜਾਂਦਾ ਹੈ। ਪਰ ਅਸੀਂ ਇਸ ਉਦਾਹਰਣ ਨੂੰ ਅਧਿਆਤਮਕ ਤੌਰ ਤੇ ਜਿਵੇਂ ਗੁਰਦੇਵ ਨੇ ਵਰਤਿਆ ਉਸ ਢੰਗ ਨਾਲ ਇਹਦੇ ਅਰਥ ਕਰਨ ਦਾ ਯਤਨ ਕਰਦੇ। ਹੰਸ ਮਾਨ ਸਰੋਵਰ ਦੇ ਕਿਨਾਰੇ ਰਹਿੰਦਾ, ਉਸ ਦੀ ਚੁੰਝ ਵਿੱਚ ਖਟਾਸ ਹੈ, ਜੇ ਉਹਦੇ ਸਾਹਮਣੇ ਦੁੱਧ ਤੇ ਪਾਣੀ ਇਕੱਠਾ ਮਿਲਾ ਦਿਓ ਤੇ ਹੰਸ ਆਪਣੀ ਚੁੰਝ ਵਿੱਚ ਜਦੋਂ ਪਾਉਂਦਾ ਹੈ ਤੇ ਕਹਿੰਦੇ ਨੇ ਦੁੱਧ ਫਟ ਜਾਂਦਾ, ਹੰਸ ਦੁੱਧ ਨੂੰ ਖਾ ਲੈਂਦਾ ਤੇ ਪਾਣੀ ਨੂੰ ਤਿਆਗ ਦਿੰਦਾ ਹੈ। ਦੂਸਰਾ ਇਹਦਾ ਗੁਣ ਇਹ ਵੇ, ਇਹ ਗਹਿਰੇ ਪਾਣੀ ਝੀਲ ਵਿੱਚ ਤਰ ਸਕਦਾ ਹੈ, ਇਹਨੂੰ ਤਰਨ ਦੀ ਜੁਗਤ ਰੱਬ ਨੇ ਦਿੱਤੀ ਹੈ। ਤੀਸਰਾ ਇਹਦਾ ਗੁਣ ਇਹ ਹੈ ਕਿ ਇਹ ਕਿਤੇ ਵੀ ਚਲਾ ਜਾਏ, ਛੱਪੜ ਕਿਨਾਰੇ ਚਲਾ ਜਾਏ, ਭਾਵੇਂ ਕਿਸੇ ਖੇਤ ਵੀ ਚਲਾ ਜਾਏ, ਇਹ ਕਦੀ ਵੀ ਮੋਤੀ ਤੋਂ ਬਿਨਾਂ ਹੋਰ ਕਿ ਚੁਣਦਾ ਹੀ ਨਹੀਂ ਕਿਹਾ ਜਾਂਦਾ। ਜੋ ਅਗਲੀ ਗੱਲ, ਜਦੋਂ ਇਹਦਾ ਅੰਤਲਾ ਸਮਾਂ ਆਉਂਦਾ ਹੈ ਕਿ ਉਹਨੇ ਗਹਿਰੇ ਪਾਣੀ ਦੇ ਉੱਤੇ ਤਰਨਾ ਸ਼ੁਰੂ ਕਰ ਦਿੰਦਾ, ਉਸ ਤੋਂ ਬਾਅਦ ਇਹ ਆਪਣੇ ਗਲੇ ਤੋਂ ਗਾਉਣ ਲੱਗ ਪੈਂਦਾ, ਇਹਦੇ ਗਲੇ ਚੋਂ ਸੰਗੀਤ ਨਿਕਲਦਾ ਜਾਂ ਸੁਰ ਨਿਕਲਦੀ, ਗਾਉਂਦਾ ਗਾਉਂਦਾ ਸੱਚ ਇਵੇਂ ਆਪਣਾ ਆਪਾ ਭੁੱਲ ਜਾਂਦਾ ਤੇ ਉਸੇ ਸਰੋਵਰ ਦੇ ਵਿੱਚ ਉਹ ਸਮਾ ਜਾਂਦਾ ਹੈ। ਮਤਲਬ ਇਹ ਗੱਲ ਕਹੀ ਜਾਂਦੀ ਹੈ। ਹੁਣ ਇਹਨੂੰ ਥੋੜਾ ਜਿਹਾ ਗੁਰਮੁਖਤਾਈ ਨਾਲ ਅਸਰ ਆਪਾਂ ਅਰਥ ਕੀ ਨੇ, ਜਿਵੇਂ ਹੰਸ ਸ਼ਵੇਤ ਹੈ, ਜੇ ਉਹਦੇ ਖੰਭ ਚਿੱਟੇ ਨੇ ਤੇ ਉਹ ਅੰਦਰੋਂ ਵੀ ਸ਼ਵੇਤ ਹੈ, ਚਿੱਟਾ ਹੈ, ਇਹ ਗੁਰਮੁਖ ਦਾ ਗੁਣ ਹੈ। ਜੇ ਉਹ ਬਾਹਰੋਂ ਨਿਰਮਲ ਹੈ ਤੇ ਸੱਚ ਇਹ ਵੀ ਉਹ ਧੁਰ ਅੰਦਰ ਤੋਂ ਵੀ ਨਿਰਮਲ ਹੈ, ਉਹ ਕਪਟੀ ਨਹੀਂ। ਦੂਸਰਾ ਕਿ ਉਹ ਮੋਤੀ ਚੁਣਦਾ ਤੇ ਗੁਰਮੁਖ ਜਨ ਇਸ ਸੰਸਾਰ ਵਿੱਚ ਰਹਿੰਦਾ ਆਪਣੇ ਸਤਿਗੁਰੂ ਸਰੋਵਰ ਦੇ ਕੋਲੋਂ ਕੇਵਲ ਸ਼ਬਦ ਦੇ ਮੋਤੀ ਚੁਣਦਾ ਹੈ, ਸੁਰਤੀ ਦੀ ਜੀਵ ਨਾਲ ਉਹ ਸ਼ਬਦ ਦਾ ਮੋਤੀ ਛਕਦਾ ਹੈ। ਤੀਸਰੀ ਮੈਂ ਬੇਨਤੀ ਕੀਤੀ ਕਿ ਹੰਸ ਜਿਹੜਾ ਹੈ ਉਹ ਕਿਸੇ ਖੇਤ ਵੀ ਚਲਾ ਜਾਏ, ਛੱਪੜੀ ਦੇ ਨੇੜੇ ਵੀ ਚਲਾ ਜਾਏ, ਉਹ ਉਸ ਥਾਂ ਤੇ ਉਸ ਚੀਜ਼ ਦੇ ਔਗਣ ਨੂੰ ਗ੍ਰਹਿਣ ਨਹੀਂ ਕਰਦਾ। ਇਹ ਬਾਣੀ ਵਿੱਚ ਵੀ ਆਉਂਦਾ ਕਿ ਹੰਸ ਉੱਡਰ ਕੋਧਰੇ ਪਿਆ, ਲੋਕ ਵੀ ਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ। ਕੋਧਰੇ ਦੇ ਖੇਤ ਚ ਹੰਸ ਚਲਾ ਜਾਏ ਤੇ ਲੋਕ ਉਹਨੂੰ ਮਾਰਨ ਚਲੇ ਜਾਣ ਵੀ ਇਹ ਤਾਂ ਦੇਖੋ ਕੋਧਰਾ ਖਾਣ ਆ ਗਿਆ, ਪਰ ਬਾਬਾ ਜੀ ਕਹਿੰਦੇ ਮੂਰਖ ਲੋਕਾਂ ਦੇ ਟੋਲੇ ਨੂੰ ਪਤਾ ਨਹੀਂ ਕਿ ਹੰਸ ਜਿਹੜਾ ਹੈ ਉਹ ਕੇਵਲ ਮੋਤੀ ਚੁਣਦਾ, ਉਹਨੇ ਇਹ ਕੋਧਰਾ ਨਹੀਂ ਖਾਣਾ। ਬਾਬਾ ਸਾਹਿਬ ਦਾ ਇੱਕ ਹੋਰ ਬਚਨ ਹੈ ਕਿ ਜੇ ਹੰਸ ਕਿਸੇ ਛੱਪੜੀ ਵਿੱਚ ਵੀ ਚੁੰਝ ਮਾਰਨ ਗਿਆ ਤੇ ਕਹਿੰਦੇ ਉਹ ਉਹਨੇ ਉੱਡ ਜਾਣਾ, ਜੇ ਛੱਪੜੀ ਕੋਲ ਗਿਆ ਹੋ ਸਕਦਾ ਉਹ ਮੋਤੀ ਉਗਲ ਗਿਆ, ਉਹਨੇ ਡੱਡੀਆਂ ਤੇ ਮੱਛੀਆਂ ਨਹੀਂ ਖਾਣੀਆਂ। ਮੈਂ ਅਰਜ਼ ਕਰਾਂ ਗੁਰਮੁਖ ਜਨ ਸੱਚ ਇਹ ਸੰਸਾਰ ਵਿੱਚ ਵਿਚਰਦੇ ਆ, ਕਈ ਵਾਰੀ ਇਹੋ ਜਿਹਾ ਲੋਕਾਂ ਨਾਲ ਵੀ ਮਿਲਣ ਲੱਗ ਪੈਂਦਾ ਜਿਨ੍ਹਾਂ ਬਾਰੇ ਕਿਹਾ ਜਾਂਦਾ ਬੜੇ ਭੈੜੇ ਬੜੇ ਮਾੜੇ, ਪਰ ਸੱਚ ਇਹ ਜਿਹੜਾ ਅੰਦਰੋਂ ਨਰਲੇਪ ਹੈ ਉਹ ਹੰਸ ਦੀ ਤਰ੍ਹਾਂ, ਜਿਵੇਂ ਹੰਸ ਕੋਧਰੇ ਦੇ ਖੇਤ ਵਿੱਚ ਲੰਘਦਾ ਹੋਇਆ ਕੋਧਰਾ ਨਹੀਂ ਖਾਂਦਾ, ਉਹਦੀ ਖੁਰਾਕ ਮੋਤੀ ਹੈ। ਤੇ ਗੁਰਮੁਖ ਸੰਤ ਜਨ ਇਸ ਸੰਸਾਰ ਦੇ ਝਮੇਲੇ ਵਿੱਚ ਚੰਗੇ ਮੰਦੇ ਜਿੰਨੇ ਮਰਜ਼ੀ ਲੋਕ ਮਿਲ, ਉਹ ਹੰਸ ਦੀ ਤਰ੍ਹਾਂ ਨਿਕਲ ਜਾਂਦਾ ਪਰ ਉਹਨਾਂ ਦੀ ਬਿਰਤੀ ਨੂੰ ਧਾਰਨ ਨਹੀਂ ਕਰਦਾ। ਅਗਲਾ ਮੈਂ ਬੇਨਤੀ ਕਰਾਂ, ਹੰਸ ਤਰਦਾ ਹੈ, ਗੁਰਮੁਖ ਜਨ ਵੀ ਭਵ ਸਾਗਰ ਨੂੰ ਤਰ ਜਾਂਦਾ ਹੈ। ਹੰਸ ਅੰਤਲੇ ਸਮੇਂ ਗਾਉਂਦਾ ਗਾਉਂਦਾ ਸਮਾ ਜਾਂਦਾ ਹੈ ਤੇ ਗੁਰਮੁਖ ਸੰਤ ਜਨ ਸੱਚ ਕਿ ਪਰਮਾਤਮਾ ਦੇ ਗੁਣ ਗਾਉਂਦਾ ਗਾਉਂਦਾ ਉਹਦੇ ਵਿੱਚ ਸਮਾ ਜਾਂਦਾ ਹੈ। ਅਗਲੀ ਬੇਨਤੀ ਮੈਂ ਅਰਜ਼ ਕਰਾਂਗਾ, ਇਹ ਜਿਹੜੇ ਸੰਗਤ ਵਿੱਚ ਆਉਂਦੇ ਆ, ਮੰਨ ਲਓ ਹਰ ਪ੍ਰਾਣੀ ਤੇ ਨਹੀਂ ਆਉਂਦਾ ਨਾ ਜੀ, ਕੋਈ ਸੰਗਤ ਵਿੱਚ ਅੰਮ੍ਰਿਤ ਵੇਲੇ ਆ ਰਿਹਾ, ਦਿਨੇ ਆ ਰਿਹਾ, ਬੈਠ ਕੇ ਕੀਰਤਨ ਸੁਣਦੇ ਨੇ, ਮਨ ਟਿਕ ਜਾਂਦਾ। ਗੁਰੂ ਸਾਹਿਬ ਕਹਿੰਦੇ ਉਹਨਾਂ ਦੀ ਬਿਰਤੀ ਪਰਮਾਤਮਾ ਹੰਸ ਵਰਗੀ ਬਣਾ ਦਿੰਦਾ ਤੇ ਜਿੰਨੇ ਵੀ ਗੁਰੂ ਕੋਲ ਆਉਂਦੇ ਨੇ ਸੰਤ ਜਨ ਗੁਰਮੁਖ ਜਨ ਸੰਗਤ, ਇਹ ਸਾਰੇ ਧੁਰ ਮਸਤਕ ਤੇ ਲਿਖਾ ਕੇ ਆਏ ਆ। ਬਾਬਾ ਜੀ ਦਾ ਬਚਨ ਹੈ ਕਿ ਸਰਵਰ ਹੰਸ ਧੁਰ ਹੀ ਮੇਲਾ, ਖਸਮੈ ਏਵੇਂ ਭਾਣਾ, ਸਰਵਰ ਅੰਦਰ ਹੀਰਾ, ਮੋਤੀ ਸੋ ਹੰਸਾਂ ਕਾ ਖਾਣਾ। ਇਹ ਧੁਰ ਦਰਗਾਹ ਤੋਂ ਹੈ ਜੀ। ਜੇ ਸਿੱਖ ਕੋਈ ਬਾਣੀ ਪੜ੍ਹ ਰਿਹਾ, ਸ਼ਬਦ ਪੜ੍ਹ ਰਿਹਾ, ਕੀਰਤਨ ਕਰ ਰਿਹਾ, ਹੁਣ ਇਹ ਗੱਲ ਸੱਚ ਜਾਣੀ ਕਿ ਇਹ ਧੁਰ ਤੋਂ ਮੇਰਾ ਸੰਯੋਗ ਹੈ ਗੁਰੂ ਸਰੋਵਰ ਨਾਲ। ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾ ਕਾ ਖਾਣਾ, ਬਗਲਾ ਕਾਗ ਨਾ ਰਹੀ ਸਰਵਰ, ਕਿਆ ਬਗ ਬਪਲਾ ਛਪੜੀ ਨਾ। ਬਗਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅਤ ਸਿਆਣਾ, ਉਹਨਾਂ ਰਿਜ਼ਕ ਨਾ ਪਇਓ ਉਥੇ, ਉਹਨਾਂ ਹੋਰੋ ਖਾਣਾ। ਬਗਲਾ ਬਿਰਤੀ ਵਾਲਾ ਬੰਦਾ ਸੱਚ ਇਹ ਵੀ ਕਈ ਵਾਰੀ ਗੁਰੂ ਕੋਲ ਆ ਕੇ ਮੈਨੂੰ ਕੋਈ ਪਾ ਸਕਦਾ। ਇੱਕ ਹੋਰ, ਮੰਨ ਲਓ ਅਸੀਂ ਸਮੁੰਦਰ ਨਾਲ ਮਹਾਰਾਜ ਨੇ ਤੁਲਨਾ ਦਿੱਤੀ ਗੁਰੂ ਨੂੰ, ਪਰ ਮੈਂ ਅਰਜ਼ ਕਰਾਂ ਇਹ ਸਮਝਾਉਣ ਲਈ ਹੈ ਸਮੁੰਦਰ ਨਾਲ ਤੁਲਨਾ, ਪਰ ਗੁਰੂ ਤਾਂ ਇਸ ਸਮੁੰਦਰ ਤੋਂ ਵੀ ਬਹੁਤ ਅੱਗੇ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੁੰਦਾ, ਖਾਰ ਸਮੁੰਦਰ ਢੰਡੋਲੀ ਹੈ ਇੱਕ ਮਣੀਆ ਭਾਵ ਹੈ। ਗੁਰੂ ਸਾਗਰ ਜਿਹੜਾ ਉਹ ਖਾਰਾ ਨਹੀਂ, ਇਹ ਵੀ ਵੇਰਵਾ ਅਸੀਂ ਕੱਢ ਲਈਏ, ਇਸ ਵਿੱਚ ਵੀ ਫਰਕ ਹੈ। ਬਾਹਰ ਦਾ ਸਮੁੰਦਰ ਖਾਰਾ ਹੈ, ਗੁਰੂ ਸਮੁੰਦਰ ਖਾਰਾ ਨਹੀਂ। ਬਾਹਰ ਦੇ ਸਮੁੰਦਰ ਵਿੱਚੋਂ ਮਾਨਕ ਮੋਤੀ ਮਿਲ ਜਾਏਗਾ, ਦੋ ਚਾਰ ਦਿਨਾਂ ਬਾਅਦ ਉਹਨੇ ਮਿੱਟੀ ਵਿੱਚ ਮਿੱਟੀ ਹੋ ਜਾਣਾ, ਪਰ ਗੁਰੂ ਸਮੁੰਦਰ ਹੋਵੇ ਜਿਹਦੇ ਕੋਲੋਂ ਇੱਕ ਕਿਣਕਾ ਨਾਮ ਹੀਰੇ ਦੀ ਕਣੀ ਮਿਲ ਜਾਏ, ਉਹਨੇ ਨਾ ਕਦੀ ਮਿੱਟੀ ਹੋਣਾ ਤੇ ਨਾ ਕਦੀ ਖਤਮ ਹੋਣਾ ਹੈ। ਗੁਰੂ ਸਾਹਿਬ ਦੇ ਬਚਨ ਨੇ, ਖਾਰ ਸਮੁੰਦਰ ਢੰਡੋਲੀ ਹੈ ਇੱਕ ਮਣੀਆਂ ਪਾਵੈ, ਦੋ ਦਿਨ ਚਾਰ ਸੁਹਾਵਣਾ, ਮਾਟੀ ਤੇ ਸਿਖਾਵੈ, ਗੋਗ ਗੁਰ ਸਾਗਰ ਸਤ ਸੇਵੀਐ ਦੇ ਟੋਟ ਨਾ ਆਵੈ। ਗੁਰੂ ਜੋ ਦਿੰਦਾ ਉਹਦੇ ਚ ਟੋਟਾ ਨਹੀਂ ਆਉਂਦਾ। ਅਸੀਂ ਇੰਨੇ ਦਿਨ ਗੁਰੂ ਰਾਮਦਾਸ ਦੇ ਚਰਨਾਂ ਚ ਹਾਜ਼ਰੀ ਭਰਦੇ ਰਹੇ, ਅੱਜ ਜਦੋਂ ਬਗਲਾ ਹੰਸ ਸਰੋਵਰ ਇਹਦੀ ਗੱਲ ਚੱਲੀ ਤੇ ਦਾਸ ਦੇ ਮਨ ਚ ਆਇਆ, ਗਿਆਨੀ ਗਿਆਨ ਸਿੰਘ ਹੁਣਾਂ ਨੇ ਪੰਥ ਪ੍ਰਕਾਸ਼ ਵਿੱਚ ਇਸ ਅੰਮ੍ਰਿਤ ਸਰੋਵਰ ਦੇ ਸੰਬੰਧ ਵਿੱਚ ਇੱਕ ਗੱਲ ਲਿਖੀ ਹੈ। ਉਹ ਕਹਿੰਦੇ ਨੇ, ਉਦਾਹਰਣ ਦਿੰਦੇ ਨੇ, ਕਹਿੰਦੇ ਜੇ ਮਾਨਸਰ ਹੈ, ਉਹਨਾਂ ਦੇ ਖਿਆਲ ਮੁਤਾਬਕ ਕਹਿੰਦੇ ਮਾਨਸਰ ਐਸਾ ਹੈ, ਨਾ ਤਾਂ ਇਸ ਸਰੋਵਰ ਦੇ ਵਿੱਚ ਕਿਸੇ ਮਹੀਨੇ ਨਹੀਂ, ਜੋ ਲਿਖ ਰਿਹਾ ਬਾਰਾਂ ਮਹੀਨਿਆਂ ਵਿੱਚ ਕਦੀ ਵੀ ਜਲ ਹੈ, ਪਰ ਕਦੀ ਇਸ ਸਰੋਵਰ ਦੇ ਵਿੱਚ ਡੱਡੂ ਬੋਲਦਾ ਨਹੀਂ ਸੁਣੀਦਾ, ਡੱਡੂ ਨਹੀਂ ਬੋਲਦਾ, ਨਾ ਇੱਥੇ ਕਦੀ ਬਗਲਾ ਬੈਠਾ ਮਿਲੇਗਾ। ਉਹਨਾਂ ਮੁਤਾਬਕ ਉਹਨਾਂ ਦੇ ਸ਼ਬਦ ਨੇ, ਔਰ ਬਾਤ ਸਾਜਨ ਸੁਣੋ, ਕਹੂੰ ਸਾਚ ਬਖਿਆਤ, ਦਾਦਰ ਨੇ ਕਾਦਰ ਰਚਿਓ, ਇਸ ਤੀਰਥ ਮੇ ਜਾਤ, ਬਹੁਤ ਪ੍ਰੀਖਿਆ ਕਰ ਚੁੱਕੇ, ਪਰਖੋ ਔਰ ਖਾਸ, ਨਾ ਡਟ ਰਹੇ ਨਾ ਬੋਲ ਹੈ, ਇਹਾਂ ਕਵੀ ਕਿਸ ਮਾਸ, ਉਪੈ ਔਰ ਖੰਸਲੀ ਬਿਖੈ, ਔਰ ਮਦ ਗੁਰਬਾਗ, ਦਾਦਰ ਸਾਦਰ ਰਹਿਤ ਬਹੁ, ਛੋਰ ਤਲਾਓ ਵਿਭਾਗ, ਮਾਨ ਸਵਾਰੋਵਰ ਕੀ ਹੈ ਸਹੀ ਨਿਸ਼ਾਨੀ ਇਹ। ਕਹਿੰਦੇ ਮੈਨੂੰ ਅੰਜ ਲੱਗਦਾ ਕਿ ਗੁਰੂ ਰਾਮਦਾਸ ਦਾ ਜਿਹੜਾ ਇਹ ਦਰਬਾਰ ਹੈ, ਇਹ ਮਾਨ ਸਰੋਵਰ ਦੀ ਨਿਸ਼ਾਨੀ ਹੈ। ਫਿਰ ਇਹਦੇ ਅੰਤਰੀਵ ਅਰਥ ਵੀ ਦੇਖੀ ਕਿ ਇਹ ਅੰਤਰਮੁਖੀ ਵੀ ਮਾਨ ਸਰੋਵਰ ਹੈ, ਹੰਸ ਆਉਂਦੇ ਆ। ਪਰ ਇੱਕ ਗੱਲ, ਕਈ ਵਾਰੀ ਬਗਲਾ ਬਿਰਤੀ, ਕਾਂ ਬਿਰਤੀ, ਪਖੰਡੀ ਬਿਰਤੀ ਵੀ ਆ ਜਾਂਦੀ ਹੈ, ਇਹ ਵੇਖਣ ਨੂੰ ਮਿਲਦਾ। ਸਭ ਸੱਤ ਨਹੀਂ, ਜਦੋਂ ਆਪਾਂ ਮੱਥਾ ਟੇਕਦੇ ਹਾਂ ਤੇ ਹੁਣ ਤਾਂ ਥਾਂ ਥਾਂ ਤੇ ਕੈਮਰੇ ਲੱਗੇ ਹੋਏ ਆ, ਹਰ ਚੀਜ਼ ਨਿਗਰਾਨੀ ਵਿੱਚ ਹੈ। ਪਰ ਉਂਝ ਵੀ ਜਦੋਂ ਸੰਗਤ ਹੁੰਦੀ ਹੈ, ਕਈ ਵਾਰੀ ਦਰਸ਼ਨੀ ਡਿਊੜੀ ਚ ਲੰਘਣ ਲੱਗਿਆ ਚੋਬਦਾਰ ਆਵਾਜ਼ ਦੇ ਕੇ ਕਹਿੰਦੇ ਨੇ, ਆਪਣੇ ਪਰਸ, ਆਪਣੇ ਮੋਬਾਈਲ ਫੋਨ, ਆਪਣੇ ਕੈਸ਼ ਪੈਸੇ ਵੱਲ ਧਿਆਨ ਰੱਖਿਓ, ਕਈ ਵਾਰੀ ਸੁਣਨ ਮਿਲਦਾ ਨਾ। ਇਹਦਾ ਮਤਲਬ ਕਿ ਇੱਥੇ ਸਭ ਅੱਛਾ ਨਹੀਂ, ਇੱਥੇ ਹੋਰ ਬਿਰਤੀ ਦੇ ਲੋਕ ਵੀ ਆਏ ਹੋਣਗੇ। ਥੋੜਾ ਜਿਹਾ ਮੈਂ ਬੇਨਤੀ ਜਿਹੜੀ ਕਰਨ ਲੱਗਾ, ਇਹ ਸ਼ਬਦ ਜੋ ਕਹਿ ਜਾਂਦੇ ਆ ਵੀ ਧਿਆਨ ਰੱਖਿਓ, ਇਹਦਾ ਮਤਲਬ ਹੋਰ ਵਿਪਰੀਤ ਬਿਰਤੀ ਵੀ ਹੈ। ਕਈ ਵਾਰੀ ਬਗਲਾ ਜਿਹੜਾ ਹੈ ਉਹ ਹੰਸ ਜੈਸੀ ਬਾਰਮੁਖੀ ਰੀਸ ਕਰ ਲੈਂਦਾ, ਪਰ ਉਹਦੇ ਚ ਰੀਸ ਕਰਨ ਨਾਲ ਗੁਣ ਨਹੀਂ ਆਉਣੇ। ਕਿਸੇ ਵਰਗੇ ਕੱਪੜੇ ਪਾਏ ਜਾ ਸਕਦੇ ਆ, ਕਿਸੇ ਵਰਗੀਆਂ ਅੱਖਾਂ ਮੀਚ ਕੇ ਬੈਠਿਆ ਜਾ ਸਕਦਾ, ਕਿਸੇ ਵਰਗੇ ਬੋਲਣ ਦੀ ਸ਼ੈਲੀ ਵਰਤੀ ਜਾ ਸਕਦੀ ਆ, ਕਿਸੇ ਬੰਦੇ ਦੀ ਸ਼ਬਦਾਵਲੀ ਬਾਰਮੁਖੀ ਚੁਰਾਈ ਜਾ ਸਕਦੀ ਹੈ। ਪਰ ਯਾਦ ਰੱਖਿਓ, ਅੰਦਰ ਦੇ ਗੁਣ ਬਾਹਰ ਦੇ ਕੱਪੜੇ ਪਾਉਣ ਨਾਲ, ਸ਼ਬਦਾਵਲੀ ਨਾਲ ਹੀ ਆਉਂਦੇ, अंदर दे गुण तां रब दी बख्शीश हुंदी। बगला ते हंस दोनों चिट्टे ने, पर बगला कदी हंस दी रीस जे करेगा वह मरेगा, क्योंकि उन्हें तरना नहीं हुंदा। इसे करके गुरु ग्रंथ साहिब विच इस श्लोक दो वरी है कि हंसा वेख तरंदिया बग्गा पे आया चाओ, डुब मुवे बग बपड़े सिर तर ऊपर पाओ। रीस नहीं कर सकनगे आत्म गुणा दी। नाल कई वरी एहो जे बगले प्रभावित करके लोगों नूं पिछे ला सकदे आ, पर जदों असलीयत का पता लगता है कि इहदे अंदर वह गुण नहीं, ते जिन्हां बंदियां ने कई कई साल उस मूर्ख पखंडी दे नाल बतीत किते हुंदे आ, फिर वह कहण भी लग जांदे आ जे सानूं पता हुंदा कि इन्नी नीच बिरती वाला है असीं इहदी संगत कभी करदी ना। इस नूं भी गुरु जी ने दो वारी बाणी च दर्ज किया है कि हंसा वेख तरंदिया जे आया, हंसा वेख तरंदिया है, तो उहदे विच इक बचन है मैं जानिया वड़खंस कै ता मैं किया संग, जे जाना बग बपड़ा ता जन्म न दिंदी अंग। जे पता हुंदा इह बगला है मैं क्यों इहदे नेड़े लगदा, पर जिहड़ी मैं अर्ज आप नूं कर लगा कि बगला बिरती आसकदे ने, कां बिरती आसकदे ने, पर इस सरोवर की सब तो वड्डी बख्शिश यह है मान सरोवर बाणी रूप जेकर शब्द रूप गुरु रूप इहदे कोल बगला काम ही किते थोड़ा जा फुरना बना लै कि रब्बा मेरे ते मेर कर, सच्ची मुची गुरु बगले ते काम भी हंस बना देंदा है। गुरु जी दे बचन ने क्या हंस क्या बगला, जा को नदर करे जो तिस भावे नानका कागो हंस करे। यह भी अमृत शलोक दो वरी है। इथे सतगुरु ने हंस, मैं फिर बेनती करा संत जन गुरमुख जन भगत जन कहे ने, ते बगला बिरती जेड़ी है वह मनमुख नू क्या है, ते गुरु जी ने बख्शिश की क्या बग बपड़ा छपड़ी नाए। मनमुख बंदा मान सरोवर दे नेड़े नहीं जांदा, वह विषय वासनावां दी छपड़ियां, वह बार मुखी कीर्तन पूजा दी छपड़िया उस विच ही टुब्बी लाउंदा है।
रख रख चरण धरे विचारी,
यह दो तुका सन रहाओ दिया सन। रख रख चरण धरे विचारी, विचारवान संत जन गुरमुख बंदे अध्यात्मक जीवन दे सफर विच पैर रखन लग्या विचार के पैर रखदे आ, वह सोच के पैर रखदे आ, वो ए नफा नुकसान जान के अपनी जिंदगी का एक एक स्टेप चुकते हैं।
दुविधा छोड़ भय निरंकारी,
जड़ी अंदर की दुविधा है, ते दुविधा सब तो ज्यादा खतरनाक है। दुविधा का अर्थ दो भांति चाल, चल भी पैना फिर रुक जाना, अरदास भी कर लेनी फिर शक कर लेना। दुविधा इनू कवाटड़ी क्या गुरु जी ने महाराज कहने, वह जेडे गुरमुख जाने वह अध्यात्मक सफर विच ध्यान नाल सहज नाल पैर रखते ने, यह भी सच कि वह गुरमुख जन जेड़े ने कि दुविधा नू त्याग के एक पासे हो के दुविधा नहीं बस एड़ तेड़ छड़ दिते, दूजी छोड़ कवाटड़ी एक सौ चित लाए, दूजा भाव आउणी दिंदे, दुविधा नू त्याग के ਉਹ ਨਿਰੰਕਾਰ ਨੂੰ ਸਮਰਪਣ ਹੁੰਦੇ ਹਨ।
ਮੁਕਤ ਪਦਾਰਥ ਹਰ ਰਸ ਚਾਖੇ,
ਉਹ ਸੰਤ ਜਨ ਗੁਰੂ ਜੀ ਦੇ ਕੋਲ ਜਾ ਕੇ, ਮੁਕਤ ਪਦਾਰਥ ਹੈ ਪਰਮਾਤਮਾ ਦਾ ਨਾਮ, ਉਸ ਮੁਕਤੀ ਦੇ ਪਦਾਰਥ ਨੂੰ ਪਾ ਕੇ ਖਰੀ ਤੇ ਨਾਮ ਰਸ ਨੂੰ ਚੱਖਦੇ ਹਨ।
ਆਵਣ ਜਾਣ ਰਹੇ ਗੁਰ ਰਾਖੇ,
ਹੁਣ ਗੁਰੂ ਸਾਗਰ ਨੇ ਬਖਸ਼ਿਸ਼ ਕੀਤੀ, ਉਹਨਾਂ ਸੰਤ ਜਨਾਂ ਦਾ ਆਉਣਾ ਤੇ ਜਾਣਾ ਕੱਟ ਦਿੱਤਾ, ਉਹਨਾਂ ਨੂੰ ਪੂਰੇ ਸਤਿਗੁਰਾਂ ਨੇ ਹੱਥ ਦੇ ਕੇ ਰੱਖ ਲਿਆ ਹੈ।
ਸਰਵਰ ਹੰਸਾ ਛੋੜ ਨਾ ਜਾਏ,
ਸਰਵਰ ਹੰਸਾ ਛੋੜ ਨਾ ਜਾਏ, ਜਿਵੇਂ ਹੰਸ ਕਦੀ ਸਰੋਵਰ ਨੂੰ ਨਹੀਂ ਤਿਆਗਦਾ, ਗੁਰਮੁਖ ਸੰਤ ਜਨ ਗੁਰਸਿੱਖ ਜੋ ਮਰਜ਼ੀ ਹੋ ਜਾਏ ਕਦੀ ਆਪਣੇ ਗੁਰੂ ਨੂੰ ਨਹੀਂ ਛੱਡਦਾ। ਇਸ ਬੇਨਤੀ ਨੂੰ ਮੈਂ ਕਹਾਂਗਾ ਧਿਆਨ ਨਾਲ ਸੁਣਿਓ ਫਿਰ ਦੁਬਾਰਾ ਕਿ ਹੰਸ ਕਦੀ ਵੀ ਮਾਨ ਸਰੋਵਰ ਨਹੀਂ ਛੱਡਦਾ, ਗੁਰਮੁਖ ਜਨ ਕਦੀ ਆਪਣੇ ਸਤਿਗੁਰੂ ਦਾ ਦਰ ਨਹੀਂ ਛੱਡਦਾ। ਅੱਜ ਵੇਖਣ ਨੂੰ ਮਿਲਦਾ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪ ਨੂੰ ਇੱਕ ਵਾਰ ਇੱਥੇ ਅਰਜ਼ ਕੀਤੀ ਸੀ ਕਈ ਸਾਲ ਪਹਿਲਾਂ, ਮੈਂ ਰਿਪੀਟ ਕਰ ਦਿੰਦਾ ਕਿ ਤਿੰਨ ਗੱਲਾਂ ਬੰਦਾ ਜ਼ਿੰਦਗੀ 'ਚ ਜ਼ਰੂਰ ਬਿਠਾ ਕੇ ਚੱਲੇ। ਸਭ ਤੋਂ ਪਹਿਲੀ ਗੱਲ ਕਿ ਇਸ ਦੁਨੀਆ ਵਿੱਚ ਕਦੀ ਵੀ ਸਾਰੇ ਲੋਕ ਕਿਸੇ ਨਾਲ ਸਹਿਮਤ ਨਹੀਂ ਹੋਏ। ਇਸ ਦੁਨੀਆ 'ਚ ਕਦੀ ਵੀ ਪੂਰਾ ਸਮਾਜ, ਪੂਰੀ ਕਮਿਊਨਿਟੀ, ਪੂਰਾ ਪਰਿਵਾਰ, ਪੂਰੀ ਕੌਮ ਕਦੀ ਕਿਸੇ ਬੰਦੇ ਨਾਲ ਮੁਕੰਮਲ ਤੌਰ ਤੇ ਸਹਿਮਤ ਨਹੀਂ ਹੋਈ। ਦੂਸਰੀ ਗੱਲ, ਜ਼ਿੰਦਗੀ ਵਿੱਚ ਹਮੇਸ਼ਾ ਸੁੱਖ ਨਹੀਂ ਰਹਿਣਾ, ਜ਼ਿੰਦਗੀ ਵਿੱਚ ਹਮੇਸ਼ਾ ਮਾਨ ਇੱਜ਼ਤ ਨਹੀਂ ਰਹਿਣੀ। ਜ਼ਿੰਦਗੀ ਦਾ ਇੱਕ ਦੂਜਾ ਪਾਸਾ ਵੀ ਹੈ, ਦੁੱਖ ਦੀ ਥਾਂ ਸੁੱਖ ਆਉਂਦਾ ਤੇ ਸੱਚ ਇਹ ਮਾਨ ਦੀ ਥਾਂ ਤੇ ਅਪਮਾਨ ਸਹਿਣਾ ਪੈਂਦਾ ਹੈ। ਜ਼ਿੰਦਗੀ ਦਾ ਇੱਕ ਹਿੱਸਾ ਹੈ ਕਿ ਜਿਹੜੇ ਲੋਕ ਅੱਤ ਦੇ ਨੇੜੇ ਢੁੱਕਦੇ ਆ, ਇੱਕ ਦਿਨ ਵਕਤ ਆਉਂਦਾ ਮੁਸੀਬਤ, ਦੁੱਖ ਤੇ ਅਪਮਾਨ ਵਿੱਚ ਉਹ ਵੀ ਲੋਕ ਸਾਥ ਛੱਡ ਜਾਂਦੇ ਆ। ਤੀਸਰੀ ਗੱਲ, ਮੈਂ ਦੋ ਬੇਨਤੀਆਂ ਕੀਤੀਆਂ, ਕਦੀ ਸਾਰੀ ਦੁਨੀਆ ਸਹਿਮਤ ਨਹੀਂ ਹੋਈ, ਦੁੱਖ ਸੁੱਖ ਮਾਨ ਅਪਮਾਨ ਹਿੱਸਾ ਹੈ। ਤੀਸਰੀ ਗੱਲ ਇਹ ਵੇ, ਕਈ ਵਾਰੀ ਜ਼ਿੰਦਗੀ ਦੇ ਐਸੇ ਰਿਸ਼ਤੇ ਬਣ ਜਾਂਦੇ ਨੇ ਜਿੱਥੇ ਤੁਹਾਡੇ ਅੰਤਰ ਆਤਮਾ ਬਿਲਕੁਲ ਨਹੀਂ ਮੰਨਦਾ, ਪਰ ਯਾਦ ਰੱਖਿਓ ਫਿਰ ਵੀ ਤੁਹਾਨੂੰ ਆਪਣੀ ਜ਼ਿੰਦਗੀ ਦੇ ਫਰਜ਼ ਅਦਾ ਕਰਨੇ ਪੈਂਦੇ। ਇਹ ਤਿੰਨ ਗੱਲਾਂ ਹਰ ਬੰਦੇ ਦੀ ਜ਼ਿੰਦਗੀ 'ਚ ਵਾਪਰਦੀਆਂ ਨੇ। ਜੇ ਦੁੱਖ ਆਵੇ, ਅਪਮਾਨ ਹੋਵੇ, ਮੁਸੀਬਤ ਆ ਜਾਏ, ਬਸ ਇੱਕੋ ਬੇਨਤੀ ਕਰਾਂਗਾ ਕਿ ਜਿਵੇਂ ਹੰਸ ਸਰੋਵਰ ਨੂੰ ਕਦੀ ਨਹੀਂ ਤਿਆਗਦਾ, ਗੁਰਮੁਖੋ ਕਦੀ ਆਪਣਾ ਨਿਤਨੇਮ ਬਾਣੀ ਤੇ ਗੁਰਦੁਆਰਾ ਨਹੀਂ ਛੱਡਣਾ। ਮੈਂ ਦੇਖਣਾ ਨਾ ਪਿਛਲੇ ਦਿਨੀ ਵੀ ਆਹ ਜੀ ਸਾਨੂੰ ਆਹ ਕਿਹਾ ਸੀ, ਕਕਾਰ ਲਾ ਦਿੱਤੇ, ਆਹ ਕਰ ਦਿੱਤਾ। ਇਹ ਗੱਲ ਯਾਦ ਰੱਖਿਓ, ਸਾਰੀ ਦੁਨੀਆ ਤੁਹਾਡੇ ਬਰਖਿਲਾਫ ਜੋ ਮਰਜ਼ੀ ਬੋਲੇ, ਕਦੀ ਗੁਰੂ ਨਾਨਕ ਦੇ ਬੂਹੇ ਨੂੰ ਛੱਡ ਕੇ ਨਹੀਂ ਜਾਣਾ। ਆਪਾਂ ਬੰਦਿਆਂ ਨੂੰ ਲੇਖਾ ਨਹੀਂ ਦੇਣਾ, ਆਪਾਂ ਗੁਰੂ ਦੇ ਸਨਮੁਖ ਲਾਉਣਾ ਹੈ। ਸਰੋਵਰ ਨੂੰ ਕਦੀ ਖੰਸ ਨਹੀਂ ਤਿਆਗਦਾ। ਇਸੇ ਕਰਕੇ ਗੁਰੂ ਜੀ ਨੇ ਬਾਣੀ 'ਚ ਇੰਨੇ ਪ੍ਰਮਾਣ ਦਿੱਤੇ ਕਿ ਜੋ ਮਰਜ਼ੀ ਹੋ ਜਾਏ, ਕਿਰਪਾ ਕਰੀ ਤੇਰੀ ਮੈਂ ਸਿਫਤ ਨਾ ਕਦੀ ਛੱਡਾਂ। ਚਲੋ ਐਤਕੀ ਗੁਰੂ ਨਾਨਕ ਸਾਹਿਬ ਦੇ ਸ਼ਬਦ ਕਾਫੀ ਹੁਕਮ ਆ ਗਏ ਨਾ ਜੀ। ਆਰੰਭਤਾ ਵੀ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਸੀ, ਜੀਓ ਦਰਦ ਹੈ ਆਪਣਾ, ਤੇ ਅੱਜ ਵੀ ਬਾਬਾ ਜੀ ਨੇ ਬਚਨ ਕੀਤਾ ਜੀ ਗੁਰੂ ਨਾਨਕ ਸਾਹਿਬ ਨੇ। ਮੈਂ ਦੋ ਆਪ ਜੀ ਨਾਲ ਖਿਆਲ ਵੀ ਵਾਹਿਗੁਰੂ ਜੀ, ਗੁਰੂ ਜੀ ਦੇ ਸਲੋਕ ਸਾਂਝੇ ਕਰਦੇ ਨਾ, ਸਰਵਰ ਹੰਸਾ ਛੋੜ ਨਾ ਜਾਏ, ਗੁਰੂ ਨੂੰ ਨਾ ਛੱਡੀ। ਮੰਨ ਲਓ ਅਸੀਂ ਛੱਡ ਵੀ ਦਈਏ, ਪਰ ਮੈਂ ਇੱਕ ਗੱਲ ਤੁਹਾਨੂੰ ਗੁਰੂ ਤੇ ਭਰੋਸਾ ਕਰਕੇ ਕਹਿੰਦਾ, ਕਦੀ ਉਤੇਜਿਤ ਹੋ ਕੇ ਕਿਤੇ ਹਉਮੈ 'ਚ ਆ ਕੇ ਛੱਡ ਵੀ ਦਿਓ, ਪਰ ਯਾਦ ਰੱਖਿਓ ਗੁਰੂ ਨੇ ਬਾਂਹ ਕੋਈ ਨਹੀਂ ਜੇ ਛੱਡਣੀ, ਉਹਨੇ ਕਈ ਜਨਮਾਂ ਬਾਅਦ ਫਿਰ ਤੈਨੂੰ ਪਕੜ ਲੈਣਾ ਹੈ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਮਹਾਰਾਜ ਕਹਿੰਦੇ ਨੇ ਜਿਹੜਾ ਬੇਮੁਖ ਹੋ ਜਾਏਗਾ ਸਤਿਗੁਰੂ ਤੋਂ ਬਿਨਾਂ ਉਹਨੂੰ ਮੁਕਤੀ ਨਹੀਂ। ਤੇ ਇਹ ਵੀ ਸੱਚ, ਉਹਦੇ 'ਚ ਇੱਕ ਤੋਕੇ ਅਨੇਕ ਜੂਨੀ ਭਰਮ ਆਵੇ, ਅਨੇਕਾਂ ਜੂਨਾਂ ਵਿੱਚ ਭਟਕਦਾ ਆ ਜਾਏ, ਦੁਬਾਰਾ ਫਿਰ ਗੁਰੂ ਦੇ ਚਰਨਾਂ ਨੂੰ ਜੂੜਨਾ। ਭਾਈ ਮੂਲਾ ਕਿੱਥੇ ਸਿਆਲਕੋਟ ਤੋਂ ਵਿਛੜਿਆ ਪਹਿਲੇ ਜਾਮੇ, ਤੇ ਕਿੱਥੇ ਉਹਦਾ ਉਧਾਰ ਅਸੀਂ ਸ਼ਿਕਾਰ ਘਾਟ ਦੇਖਦੇ ਹਾਂ। ਹਜ਼ੂਰ ਸਾਹਿਬ, ਮੈਂ ਇਹਨਾਂ ਗੱਲਾਂ ਤੇ ਪੂਰਾ ਭਰੋਸਾ ਰੱਖਣਾ ਵੀ ਇਹ ਸਤਿਗੁਰੂ ਦੀ ਖੇਡ ਹੈ ਐਸੀ। ਪਰ ਦੋ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਇੱਕ ਹੈ ਅੱਤ ਦਾ ਸੁੱਖ ਵੀ ਰੱਬ ਬੁਲਾਉਂਦਾ ਹੈ, ਇਹਨੂੰ ਮੰਨੀਏ। ਇਹ ਵੀ ਕਹਿੰਦਾ ਅੱਤ ਦਾ ਸੁੱਖ ਜਦੋਂ ਬੰਦੇ ਕੋਲ ਆਉਂਦਾ ਨਾ, ਅੰਮ੍ਰਿਤ ਵੇਲਾ, ਨਿਤਨੇਮ ਬਾਣੀ, ਕਿਉਂਕਿ ਖੌਮੇ ਅੰਦਰੋਂ ਪੁੰਗਰਦੀ। ਗੁਰੂ ਜੀ ਕਹਿੰਦੇ ਆ ਤੂੰ ਇੰਨਾ ਸੁੱਖ ਦੇਵੇਂ ਕਿ ਜਿੰਨੇ ਦਰਿਆ ਵਗਦੇ ਨੇ ਪਾਣੀ ਦੇ, ਇਹ ਸਾਰੇ ਦੁੱਧ ਬਣ ਜਾਣ। ਸਾਰੀ ਜ਼ਮੀਨ ਦੀ ਮਿੱਟੀ ਜਿਹੜੀ ਸ਼ੱਕਰ ਬਣ ਜਾਏ, ਜਿੰਨੇ ਪਹਾੜਾਂ ਤੇ ਰੁੱਖ ਨੇ ਇਹ ਸੋਨੇ ਤੇ ਚਾਂਦੀ ਦੇ ਬਣ ਜਾਣ। ਪਰ ਮਾਲਕ ਇੱਕ ਕਿਰਪਾ ਕਰੀ, ਇੰਨੀਆਂ ਸੁੱਖ ਸਹੂਲਤਾਂ ਵਿੱਚੋਂ ਵੀ ਕਦੀ ਇਹੋ ਜਿਹਾ ਸਮਾਂ ਨਾ ਆਵੇ ਕਿ ਮੈਂ ਤੇਰੇ ਘਰ ਨੂੰ, ਤੇਰੀ ਸਲੋਤਾ ਨੂੰ ਛੱਡ ਦੇਵਾਂ। ਮਹਾਰਾਜ ਦਾ ਬਚਨ ਹੈ ਕਿ ਨਦੀਆਂ ਹੋਵੇ ਢੇਣਵਾਂ, ਸੁੰਮ ਹੋਵੇ ਦੁੱਧ ਘਿਓ, सगली धरती शक्कर होवे, खुशी करे नित जियो, पर्वत सोना रूपा होवे, खीरे लाल जड़ाओ इना सुख लैके पी तू है सालाना आखन लवे ना चाहो। हुण इह कहांगे इना सुख सुख विच वी बंदा भज जांदा है। ते दूसरी बेनती जे अत दा दुख आ जाए किन्ना को आवे दुख, उस श्लोक नूं पढ़ो। ओ है जे देख है दुख लाई है, ये भी गुरु नानक साहब का वचन है। जे शरीर नूं कोई बीमारी लग जाए, रोग लग जाए, वैद हकीम डॉक्टर ये कह दें बंदे दे बचन की उम्मीद नहीं, पर बाबा जी कहिंदे आ फिर भी तू अपने मन च गुरु प्रति कोई उलामी वाला फुरना ना बनाई। जे देख है दुख लाई है, पाप ग्रह दो राह, इहदा मतलब राहु ते केतु जिहड़ी ग्रह चालक है ਉਹ ਵੀ ਵਿਪਰੀਤ ਚੱਲੇ। ਸੱਚਮੁੱਚ ਹਮ ਹਰ ਕੰਮ ਪੁੱਠਾ ਹੀ ਪਈ ਜਾਏ। ਪਾਪ ਗ੍ਰਹਿ ਦੇ ਰਾਹ ਰਾਹੋ ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ, ਜ਼ੁਲਮ ਤਸ਼ੱਦਦ ਕਰਨ ਵਾਲੇ ਰਾਜੇ ਤੇਰੇ ਸਿਰ ਤੇ ਖਲੋਤੇ ਤੇਰੇ ਤੇ ਜ਼ੁਲਮ ਕਰਨ। ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ, ਏਵੇਂ ਜਾਪੈ ਭਾਓ ਪਰ ਮਾਲਕ ਇੰਨਾ ਦੁੱਖ ਵੀ ਆ ਜਾਏ ਵੀ ਤੂੰ ਹੈ ਸਾਲਾਨਾ ਆਖਣ ਲਹਿ ਨਾ ਚਾਹੋ। ਮੈਂ ਇਸ ਕਰਕੇ ਬੇਨਤੀ ਕੀਤੀ, ਇਹ ਇਹ ਪ੍ਰਤੀਕ ਹੈ ਇੱਕ ਬਾਰ ਦਾ ਕਿ ਖੰਸ ਕਦੀ ਸਰੋਵਰ ਨੂੰ ਨਹੀਂ ਛੱਡਦਾ ਤੇ ਗੁਰਸਿੱਖ ਕਦੀ ਆਪਣੇ ਸਤਿਗੁਰੂ ਦੇ ਸ਼ਬਦ ਨੂੰ ਨਹੀਂ ਛੱਡਦਾ। ਉਂਝ ਵੈਸੇ ਚਾਹੀਦਾ ਇਹ ਵੇ ਜਿੰਨੇ ਦੁੱਖ ਦਾ ਪਹਾੜ ਟੁੱਟੇ ਉਹਨਾਂ ਬਾਣੀ ਦਾ ਨਿਤਨਿਮ ਹੋਰ ਵਧੀ ਜਾਏ। ਇਸ ਦਾ ਕਾਰਨ ਬੜਾ ਸੌਖੀ ਜਿਹੀ ਇੱਕ ਉਦਾਹਰਨ ਹੈ। ਬੱਚਾ ਮਾਂ ਦੀ ਗੋਦ ਚ ਖੇਡਦਾ, ਲਾਡ ਕਰਦਾ ਹੈ, ਉਹਦੇ ਗਲੇ ਨਾਲ ਚੰਬੜਦਾ ਹੈ, ਉਹ ਸੁਭੈਕਣ ਜਿਹਾ ਹੈ। ਪਰ ਜਦੋਂ ਬੱਚੇ ਤੇ ਦੁੱਖ ਆ ਜਾਏ, ਮੁਸੀਬਤ ਆ ਜਾਏ, ਸੱਚ ਜਿੰਨੀਆਂ ਘੁੱਟ ਕੇ ਮਾਂ ਦੀਆਂ ਲੱਤਾਂ ਉਦੋਂ ਪਕੜਦਾ ਹੈ, ਉਹ ਆਮ ਲਾਡ ਚਾਹ ਚ ਨਹੀਂ, ਜਦੋਂ ਦੁੱਖ ਤੇਰੇ ਤੇ ਆਵੇ ਉਦੋਂ ਗੁਰੂ ਨਾਨਕ ਚਰਨ ਇੰਨੇ ਕੁ ਘੁੱਟ ਕੇ ਪਕੜ, ਗੁਰੂ ਨਾਨਕ ਸਾਹਿਬ ਦੇ ਤੈਨੂੰ ਤੱਤੀ ਵਾਹ ਨਾ ਲੱਗ ਸਕੇ। ਮਹਾਰਾਜ ਕਹਿੰਦੇ ਆ ਕਿ ਦੇਖ ਇਹ ਛੱਡ ਕੇ ਨਾ ਜਾਈ, ਸਰਵਰ ਹੰਸਾ ਛੋੜ ਨਾ ਜਾਏ, ਹੰਸ ਕਦੀ ਵੀ ਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ।
ਪ੍ਰੇਮ ਭਗਤ ਕਰੂ ਸਹਿਜ ਸਮਾਏ।
ਪਰ ਅਗਲੀ ਗੱਲ ਉਹ ਗੁਰਮੁਖ ਜਨ ਪ੍ਰੇਮਾ ਭਗਤੀ ਵਿਚ ਭਿੱਜਾ ਹੋਇਆ ਸਹਿਜ ਅਵਸਥਾ ਵਿਚ ਸਮਾਇਆ ਰਹਿੰਦਾ ਹੈ।
ਸਰਵਰ ਮਹਿ ਹੰਸ, ਹੰਸ ਮਹਿ ਸਾਗਰ।
ਸਰਵਰ ਮਹਿ ਹੰਸ, ਇਹਦੇ ਪਹਿਲਾਂ ਲਫ਼ਜ਼ੀ ਅਰਥ ਨੇ ਸਰੋਵਰ ਵਿਚ ਹੰਸ ਹੈ, ਹੰਸ ਮੈਂ ਸਾਗਰ ਤੇ ਹੰਸ ਦੇ ਵਿੱਚ ਸਮੁੰਦਰ ਹੈ। ਫਿਰ ਇਹਦੇ ਅਰਥ ਸੁਣਿਓ, ਸਰਵਰ ਮੈਂ ਹੰਸ, ਅਖਰੀ ਅਰਥ ਸਰੋਵਰ ਵਿੱਚ ਹੰਸ ਹੈ, ਹੰਸ ਮੈਂ ਸਾਗਰ ਤੇ ਹੰਸ ਦੇ ਵਿੱਚ ਸਮੁੰਦਰ ਹੈ। ਇਹਦੇ ਅਰਥ ਇੰਜ ਪਾਉਣ ਲੱਗ ਰਹੇ ਆ, ਸਰਵਰ ਮੈਂ ਹੰਸ ਕਿ ਗੁਰੂ ਸਰਵਰ ਦੇ ਵਿੱਚ ਇਹ ਗੁਰਸਿੱਖ ਰੂਪੀ ਹੰਸ ਸਮਾਇਆ ਹੋਇਆ ਹੈ, ਸੰਗਤ ਵਿੱਚ ਇਹ ਟਿਕਿਆ। ਹੰਸ ਮੈਂ ਸਾਗਰ, ਜਿਸ ਪਰਮਾਤਮਾ ਦਾ ਕੋਈ ਥਾਂ ਨਹੀਂ ਪਾ ਸਕਦਾ, ਗੁਰੂ ਸਰਬ ਵਿੱਚ ਰਹਿਣ ਕਰਕੇ ਉਸ ਗੁਰਸਿੱਖ ਦੇ ਅੰਦਰ ਪਰਮਾਤਮਾ ਸਮੁੰਦਰ ਟਿਕ ਜਾਂਦਾ ਹੈ। ਫਿਰ ਬੇਨਤੀ, ਸਰਵਰ ਮੈਂ ਹੰਸ, ਸਤ ਸੰਗਤ ਗੁਰੂ ਸਰੋਵਰ ਵਿੱਚ ਸਿੱਖ ਹੰਸ ਟਿਕਿਆ। ਹੰਸ ਮੈਂ ਸਾਗਰ, ਸੰਗਤ ਵਿੱਚ ਰਹਿਣ ਕਰਕੇ ਉਸ ਗੁਰਮੁਖ ਹੰਸ ਵਿੱਚ ਪਰਮਾਤਮਾ ਸਮੁੰਦਰ ਰੂਪ ਸਮਾ ਜਾਂਦਾ ਹੈ।
ਅਕਥ ਕਥਾ ਗੁਰਬਚਨੀ ਆਦਰ।
ਅਕਥ ਕਥਾ, ਪਰਮਾਤਮਾ ਦੀ ਕਥਾ ਨੂੰ ਕੋਈ ਕਥ ਨਹੀਂ ਸਕਦਾ, ਉਸ ਅਕਥ ਕਥਾ ਵਿੱਚ ਜੁੜ ਜਾਂਦਾ। ਗੁਰਬਚਨੀ ਆਦਰ, ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਉਹਨੂੰ ਰੂਹਾਨੀ ਆਦਰ ਸਤਿਕਾਰ ਮਿਲਦਾ ਹੈ।
ਸੁਨ ਮੰਡਲ ਇੱਕ ਜੋਗੀ ਵੈਸੇ।
ਸੁਨ ਮੰਡਲ ਇੱਕ ਜੋਗੀ ਵੈਸੇ, ਦਾਸ ਅਰਜ਼ ਕਰੇ ਇਹਦੇ ਅਰਥ ਇਹ ਵੀ ਕੀਤੇ ਗਏ ਆ। ਸੁਨ ਮੰਡਲ ਦਾ ਅਰਥ ਸੁਨ ਸਮਾਧੀ, ਇੱਕ ਜੋਗੀ ਦਾ ਅਰਥ ਇੱਕ ਪਰਮਾਤਮਾ ਕੀਤਾ ਹੈ। ਪਰ ਜਿੰਨੀ ਕੁ ਸੋਝੀ ਦਾਤੇ ਨੇ ਦਿੱਤੀ, ਇਹਦੇ ਅਰਥ ਇਉਂ ਕਰੀਏ, ਸੁਨ ਮੰਡਲ ਇੱਕ ਜੋਗੀ ਬੈਠੇ। ਇੱਥੇ ਜੋਗੀ ਦਾ ਅਰਥ ਜੋਗ ਪਰੰਪਰਾ ਨਹੀਂ, ਇਹਦੇ ਅਰਥ ਕਰੀਏ ਜੋਗੀ ਦਾ ਅਰਥ ਮਿਲਿਆ ਹੋਇਆ। ਸੁਨ ਮੰਡਲ ਇੱਕ ਜੋਗੀ ਬੈਠੇ, ਸੁਨ ਸਮਾਧੀ ਵਿੱਚ ਇੱਕ ਪਰਮਾਤਮਾ ਨਾਲ ਜੁੜੀ ਹੋਈ ਆਤਮਾ ਬੈਠੀ ਹੈ, ਜਿਹਨੂੰ ਮਹਾਰਾਜ ਨੇ ਹੰਸ ਕਿਹਾ, ਸੰਤ ਕਿਹਾ। ਉਸ ਸੁਨ ਅਵਸਥਾ ਵਿੱਚ ਗੁਰਮੁਖ ਜਨ ਜੁੜਿਆ ਹੋਇਆ ਹੈ।
ਨਾਰਨ ਪੁਰਖ ਕਹੋ ਕਹੋ ਕੈਸੇ,
ਨਾਰਨ ਪੁਰਖ ਕਹੋ ਕਹੋ ਕੈਸੇ, ਜਿਵੇਂ ਅਸੀਂ ਬਾਹਰ ਮੁਖੀ ਵਿੱਚ ਵਿਚਰਨੇ ਹਾਂ, ਇਸਤਰੀ ਹੈ, ਮਰਦ ਹੈ, ਮੇਲ ਹੈ, ਫੀਮੇਲ ਹੈ, ਨਰ ਹੈ, ਮਾਦਾ ਹੈ, ਨਾਰਨ ਪੁਰਖ ਕਹੋ ਕਹੋ ਕੈਸੇ। ਸੱਚ ਏਵੇ ਉਹ ਸੁਨ ਮੰਡਲ ਚ ਅਵਸਥਾ ਚ ਐਸਾ ਬੈਸਦਾ ਹੈ, ਨਾ ਉਹਦੇ ਉੱਤੇ ਪੁਰਖ ਬਿਰਤੀ ਕੰਮ ਕਰਦੀ ਹੈ ਤੇ ਨਾ ਇਸਤਰੀ ਬਿਰਤੀ ਕੰਮ ਕਰਦੀ ਹੈ। ਫਿਰ ਬੇਨਤੀ ਸੁਣਿਓ, ਜੇ ਉਹ ਇਸਤਰੀ ਦਾ ਜਾਮਾ ਵੀ ਹੈ, ਉਹਦੇ ਵਿਪਰੀਤ ਕੋਈ ਪੁਰਖ ਨਹੀਂ ਉਹਨੂੰ ਖਿੱਚ ਪਾ ਸਕਦਾ, ਤੇ ਜੇ ਪੁਰਖ ਜਾਮਾ ਹੈ ਜਿਹੜਾ ਇਸ ਅਵਸਥਾ ਚ ਵਿਚਰਦਾ, ਉਹਨੂੰ ਨਾ ਰੂਪੀ ਸਰੀਰ ਚ ਜਾਮਾ ਕੋਈ ਖਿੱਚ ਨਹੀਂ ਪਾ ਸਕਦਾ, ਉਹਦੇ ਉੱਪਰ ਕੋਈ ਅਸਰ ਨਹੀਂ। ਇਹਦਾ ਮਤਲਬ ਉਹ ਇਸ ਨਾਰ ਪੁਰਖ ਦੇ ਜਿਹੜਾ ਸਰੀਰਕ ਬਣਤਰ ਹੈ ਇਸ ਤੋਂ ਬਹੁਤ ਉਪਰ ਉੱਠ ਜਾਂਦਾ ਹੈ, ਉਸ ਉਪਰ ਇਹ ਚੀਜ਼ ਅਸਰ ਨਹੀਂ ਕਰਦੀ।
ਭਵਨ ਜੋਤ ਰਹੇ ਲਿਵਲਾਈ,
ਉਹ ਤਿੰਨਾਂ ਭਵਨਾਂ ਵੀ ਜਿਹੜਾ ਪਰਮਾਤਮਾ ਸਮਾਇਆ ਹੈ, ਜਿਹਦੀ ਜੋਤ ਵਿਆਪਕ ਹੈ, ਉਸ ਵਿੱਚ ਆਪਣੀ ਲਿਵ ਲਾ ਕੇ ਰੱਖਦਾ ਹੈ।
ਹੋਰ ਨਰਨਾਥ ਸੱਚੇ ਸਰਨਾਏ,
ਪਰਮਾਤਮਾ ਦੀ ਸ਼ਰਨ ਵਿੱਚ ਦੇਵ ਤੇ ਨਾਥ ਜੋਗੀ ਜੰਗਮ ਉਹਦੀ ਸ਼ਰਨ ਵਿੱਚ ਰਹਿੰਦੇ ਹਨ।
ਆਨੰਦ ਮੂਲ ਅਨਾਥ ਆਧਾਰੀ,
ਆਨੰਦ ਮੂਲ ਅਨਾਥ ਆਧਾਰੀ, ਅਨਾਥ ਆਧਾਰੀ ਦਾ ਅਰਥ ਸ਼ੁਰੂ ਕਰਾਂਗੇ ਆਪਾਂ, ਜਿਨ੍ਹਾਂ ਲੋਕਾਂ ਦਾ ਕੋਈ ਵੀ ਸਹਾਰਾ ਨਹੀਂ ਅਨਾਥਾਂ ਦਾ, ਉਹ ਅਨਾਥਾਂ ਦਾ ਆਧਾਰ ਹੈ, ਸਹਾਰਾ ਹੈ। ਆਨੰਦ ਮੂਲ, ਉਹਦੇ ਘਰ ਚ ਸੋਗ ਨਹੀਂ, ਉਹ ਸਾਰੇ ਆਨੰਦ ਦੀ ਜੜ ਹੈ।
ਗੁਰਮੁਖ ਭਗਤ ਸਹਿਜ ਵਿਚਾਰੇ,
ਸਨਮੁਖ ਰਹਿਣ ਵਾਲਾ ਗੁਰਮੁਖ ਭਗਤੀ ਕਰਦਾ, ਵਿਚਾਰ ਕਰਕੇ ਸ਼ਬਦ ਦੀ ਨਾਮ ਦੀ ਸਹਿਜ ਅਵਸਥਾ ਵਿੱਚ ਟਿਕਦਾ ਹੈ।
ਭਗਤ ਵਸ਼ਲ ਪੈ ਕਾਟਣ ਹਾਰੇ,
ਪਰ ਬ੍ਰਹਮ ਭਗਤੀ ਨੂੰ ਪਿਆਰ ਕਰਨ ਵਾਲੇ ਨੇ, ਭਗਤ ਵਛਲ ਨੇ, ਭੈ ਅੰਦਰ ਦੇ ਡਰ ਦੂਰ ਕਰਦੇ ਹਨ।
ਮੈਂ ਮਾਰ ਮਿਲੇ ਭਗਤਾਰੇ,
ਉਹਨਾਂ ਗੁਰਮੁਖਾਂ ਨੇ ਖੌਮੇ ਨੂੰ ਮਾਰ ਦਿੱਤਾ ਹੈ, ਮੈਂ ਮੇਰੀ ਦਾ ਕੋਈ ਉਹਨਾਂ ਚ ਫੁਰਨਾ ਹੀ ਨਹੀਂ, ਉਹ ਸਤਿਗੁਰੂ ਦੇ ਪਵਿੱਤਰ ਸ਼ਬਦ ਜੁੜੇ ਹਨ।
ਅਨੇਕ ਯਤਨ ਕਰ ਕਾਲ ਸੰਤਾਏ,
ਜਿੰਨੇ ਬੰਦਾ ਕੋਈ ਯਤਨ ਕਰੇ ਆਪਣੇ ਆਪ ਨੂੰ ਬਚਾਉਣ ਦੇ, ਪਰ ਨਹੀਂ ਪਿਆਰਿਓ, ਮੌਤ ਫਿਰ ਵੀ ਡਰਾਉਂਦੀ ਪਈ ਹੈ। ਜਿੰਨੇ ਬੰਦਾ ਮਰਜ਼ੀ ਕਿੰਨੇ ਕਰ ਲੈ, ਪਰ ਕਾਲ ਇਹਨੂੰ ਸਤਾ ਰਿਹਾ ਹੈ।
ਮਰਨ ਲਿਖਾਏ ਮੰਡਲ ਮਹਿਆਏ,
ਮਰਨ ਲਿਖਾਏ ਮੰਡਲ ਮਹਿਆਏ, ਅਸੀਂ ਜਿੰਨੇ ਵੀ ਇਸ ਧਰਤੀ ਤੇ ਇਸ ਮੰਡਲ ਤੇ ਆਏ ਹਾਂ, ਗੁਰਮੁਖੋ ਸਾਰੇ ਆਪਣੇ ਮੱਥੇ ਦੇ ਉੱਤੇ ਲਿਖਾ ਕੇ ਆਏ ਹਾਂ, ਅਸੀਂ ਕਿੱਦਣ ਮਰਨਾ ਹੈ, ਸਾਰੇ ਲਿਖਾ ਕੇ ਆਏ, ਤਰੀਕ ਲਿਖੀ ਹੈ, ਮਹੀਨਾ ਲਿਖਿਆ, ਦਿਨ ਲਿਖਿਆ, ਸਵਾਸ ਲਿਖੇ ਨੇ, ਮਰਨ ਲਿਖਾਏ ਮੰਡਲ ਮੈਂ ਆਏ, ਇਸ ਮੰਡਲ ਵਿੱਚ ਜਿਵੇਂ ਕੱਲ ਮੈਂ ਕਿਹਾ ਸੀ ਸੰਬਤ ਸਾਹ ਲਿਖਿਆ ਮਿਲ ਕਰ ਪਾਓ ਤੇ, ਸਾਹੇ ਲਿਖੇ ਨਾ ਚਲਨੀ ਜਿੰਦੂ ਕੋ ਸਮਝਾਏ, ਹਾਲਾਂ ਸਾਡੀ ਜਨਮ ਦੀ ਤਰੀਕ ਬਾਅਦ ਵਿੱਚ ਲਿਖੀ ਜਾਂਦੀ ਹੈ, ਪਰ ਸਾਡੀ ਮੌਤ ਦਾ ਵਕਤ ਸਮਾਂ ਦਿਨ ਪਹਿਲਾਂ ਮੁਕਰਰ ਹੈ।
ਜਨਮ ਪਦਾਰਥ ਦੁਬਿਦਾ ਖੋਵਾ,
ਉਹ ਗੁਰਮੁਖ ਪਿਆਰਾ ਜਿਹੜਾ ਇਸ ਪਾਸੇ ਤੁਰਦਾ ਹੈ, ਜਿਹਨੂੰ ਸ਼ਬਦ ਦਾ ਪਤਾ ਹੈ, ਉਹ ਜਨਮ ਪਦਾਰਥ ਪ੍ਰਾਪਤ ਕਰਦਾ, ਜਿਹੜਾ ਭੈ ਵਿੱਚ ਹੈ ਮੌਤ ਵਿੱਚ ਹੈ, ਉਹ ਜਨਮ ਪਦਾਰਥ ਖੋ ਦਿੰਦਾ ਤੇ ਦੁਬਿਧਾ ਵਿੱਚ ਜ਼ਿੰਦਗੀ ਖਰਾਬ ਕਰਦਾ ਹੈ।
ਆਪਣਾ ਚੀਨਸ ਭ੍ਰਮ ਭ੍ਰਮ ਰੋਵਾ,
ਉਹ ਆਪਣਾ ਆਪ ਚੀਨਦਾ ਨਹੀਂ, ਆਪਣੇ ਆਪ ਨੂੰ ਪਹਿਚਾਣਦਾ ਨਹੀਂ, ਭਟਕਣਾ ਵਿੱਚ ਪਿਆ ਹੋਇਆ ਰੋ ਰਿਹਾ ਹੈ।
ਤੋ ਪੜਤੋ ਸੁਣਤੋ ਏਕ,
ਪਰ ਇਸ ਦੇ ਉਲਟ ਜਿਹੜਾ ਸੰਤ ਜਨ ਹੈ ਉਹ ਕਹਿਤੋ ਪੜਤੋ ਸੁਣਤੋ ਏਕ, ਉਹ ਇੱਕ ਪਰਮਾਤਮਾ ਨੂੰ ਕਹਿੰਦਾ, ਇੱਕ ਪਰਮੇਸ਼ਵਰ ਦਾ ਨਾਮ ਪੜਦਾ ਤੇ ਇੱਕ ਪਰਮੇਸ਼ਵਰ ਨੂੰ ਸੁਣਦਾ ਹੈ।
ਧੀਰਜ ਧਰਮ ਧਰਨੀ ਧਰ ਟੇਕ,
ਉਸ ਬੰਦੇ ਨੇ ਧਰਤੀ ਦਾ ਸਹਾਰਾ ਜਿਹੜਾ ਪਰਮਾਤਮਾ ਹੈ ਉਹਦੀ ਟੇਕ ਲਈ ਹੈ, ਉਸ ਦੀ ਟੇਕ ਵਿੱਚੋਂ ਉਹਨੂੰ ਅਧਿਆਤਮਕ ਧਰਮ ਮਿਲਦਾ ਹੈ ਤੇ ਉਸ ਦੇ ਅੰਦਰ ਨੂੰ ਧੀਰਜ ਦੀ ਪ੍ਰਾਪਤੀ ਹੁੰਦੀ ਹੈ।
ਜਤ ਸਤ ਸੰਜਮ ਹਿਰਦੈ ਸਮਾਏ,
ਉਸ ਦੇ ਹਿਰਦੇ ਵਿੱਚ ਤਿੰਨ ਚੀਜ਼ਾਂ, ਜਤ ਸਤ ਸੰਜਮ, ਇੰਦਰੀਆਂ ਤੇ ਕਾਬੂ, ਸੰਜਮ ਦੀ ਜ਼ਿੰਦਗੀ ਜੀਣੀ, ਸੱਚ ਨੂੰ ਧਾਰਨ ਕਰਨਾ, ਇਹ ਗੁਣ ਉਹਦੇ ਧੁਰ ਹਿਰਦੇ ਵਿੱਚ ਸਮਾਏ ਹਨ।
ਚੌਥੇ ਪਦ ਕਹੋ ਜੇ ਮਨ ਪਤੀਆਏ,
ਜੇਕਰ ਗੁਰਮੁਖ ਪਿਆਰਾ ਚੌਥੇ ਪਦ ਤੇ ਉਹਦਾ ਮਨ ਭਤੀਜਿਆ ਹੋਵੇ, ਉਸ ਅਵਸਥਾ ਵਿੱਚ ਖੇਡਦਾ ਹੋਵੇ।
ਸਾਚੇ ਨਿਰਮਲ ਮੈਲ ਨਾ ਲਾਗਾ,
ਸਾਚੇ ਨਿਰਮਲ ਮੈਲ ਨਾ ਲਾਗੇ। ਜਿਹੜੇ ਸਿਮਰਨ ਕਰ ਕਰਕੇ ਨਿਰਮਲ ਹੋ ਗਏ ਨੇ ਉਹਨਾਂ ਅੰਦਰ ਕਦੀ ਵਾਸ਼ਨਾ ਦੀ ਮੈਲ ਨਹੀਂ ਲੱਗਦੀ।
ਗੁਰ ਕੈ ਸ਼ਬਦ ਭਰਮ ਪਾਉ ਭਾਗਾ,
ਉਹਦੇ ਸ਼ਬਦ ਵੀ ਜੁੜ ਕੇ ਉਹਨਾਂ ਦੇ ਭਰਮ ਉਹਨਾਂ ਦੇ ਭੈ ਸਦੀਵ ਕਾਲ ਲਈ ਦੌੜ ਗਏ ਹਨ।
ਸੂਰਤ ਮੂਰਤ ਆਦਿ ਅਨੂਪ,
ਸੂਰਤ ਮੂਰਤ ਆਦਿ ਅਨੂਪ। ਸੂਰਤ ਦਾ ਅਰਥ ਸ਼ਕਲ, ਮੂਰਤ ਦਾ ਅਰਥ ਹੋਂਦ, ਆਦਿ ਦਾ ਅਰਥ ਸਭ ਦਾ ਮੁੱਢ, ਤੇ ਅਨੂਪ ਦਾ ਅਰਥ ਹੈ ਜਿਸ ਦੀ ਕਿਸੇ ਨਾਲ ਉਪਮਾ ਨਹੀਂ ਹੋ ਸਕਦੀ। ਸੂਰਤ ਮੂਰਤ ਆਦਿ ਅਨੂਪ। ਦਾਸ ਫਿਰ ਅਰਜ਼ ਕਰੇਗਾ, ਸੂਰਤ ਦਾ ਅਰਥ ਸ਼ਕਲ ਮੈਂ ਕੀਤਾ ਹੈ ਤੇ ਮੂਰਤ ਦਾ ਅਰਥ ਚਿੱਤਰ ਨਹੀਂ। ਮੂਰਤ ਦਾ ਅਰਥ ਬਾਣੀ ਵਿੱਚ ਹੋਂਦ ਵੀ ਆਇਆ ਹੈ, ਜਿਵੇਂ ਅਕਾਲ ਮੂਰਤ ਸਮੇਂ ਤੋਂ ਰਹਿਤੇ ਪਰ ਹੈ ਉਹਦੀ ਹੈ ਹੋਂਦ ਹੈ, ਉਹਦੀ ਮੂਰਤ ਕੋਈ ਨਹੀਂ। ਕਿ ਚਿੱਤਰੰਗ ਬਹੀਨਾ ਕੇ ਏਕ ਅਧੀਨੈ, ਉਸ ਦੀਆਂ ਕੋਈ ਮੂਰਤਾਂ ਥੋੜਾ ਨੇ, ਪਰ ਇੱਥੇ ਉਹਦੀ ਸ਼ਕਲ ਬੜੀ ਸੋਹਣੀ, ਉਹਦੀ ਹੋਂਦ ਹੈ, ਸਭ ਦਾ ਆਦਿ ਹੈ ਤੇ ਉਹ ਉਪਮਾ ਤੋਂ ਰਹਿਤ ਹੈ।
ਨਾਨਕ ਜਾਚੈ ਸਾਚ ਸਰੂਪ,
ਨਾਨਕ ਸਾਹਿਬ ਮਹਾਰਾਜ ਇਸ ਅਸ਼ਟਪਦੀ ਦੀ ਸੰਪੂਰਨਤਾ ਕਰਦੇ ਨੇ ਕਿ ਐਸੇ ਪਰਮਾਤਮਾ ਜਿਹੜੇ ਸੋਹਣੇ ਨੇ, ਅਤ ਦੇ ਨਿਰਮਲ ਨੇ, ਮੈਂ ਉਸ ਪਰਮਾਤਮਾ ਦੀ ਪ੍ਰਾਪਤੀ ਲਈ ਬੇਨਤੀ ਕਰਦਾ ਹਾਂ, ਉਸ ਸਰੂਪ ਦੇ ਦੀਦਾਰ ਲਈ, ਝਲਕ ਲਈ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ। ਅੱਜ ਮੈਂ ਥੋੜਾ ਜਿਹਾ ਤੇਜ਼ੀ ਨਾਲ ਅਖਰੀ ਅਰਥ ਕੀਤੇ ਨੇ ਕਿਉਂਕਿ ਅਸੀਂ ਕੱਤਨ ਦੇ ਮਹੀਨੇ ਦੇ ਜੋ ਅਰਥ ਨੇ ਇਹਨਾਂ ਨੂੰ ਥੋੜਾ ਗਹਿਰਾਈ ਨਾਲ ਵਾਚਣ ਦਾ ਯਤਨ ਕਰਾਂਗੇ। ਸਤਿਗੁਰਾਂ ਨੇ ਅੱਜ 12 ਮਾਹ ਦੇ ਮੁਤਾਬਕ ਸਮੇਂ ਦੀ ਵੰਡ ਅਨੁਸਾਰ ਅੱਜ ਕੱਤਕ ਦਾ ਮਹੀਨਾ ਚੜਿਆ ਹੈ, ਜਾਂ ਸੰਗਰਾਂਦ ਸ਼ਬਦ ਕਹਿੰਦੇ। ਮੈਂ ਇੱਕ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਹੁਤ ਸਾਰੀ ਬਾਣੀ ਐਸੀ ਹੈ ਜਿਹਨੂੰ ਸਤਿਗੁਰੂ ਨੇ ਸਮੇਂ ਦੇ ਸਿਰਲੇਖ ਥੱਲੇ ਉਚਾਰਨ ਕੀਤਾ ਹੈ। ਜਿਵੇਂ ਅਸੀਂ ਜਦੋਂ ਸਮੇਂ ਦੀ ਵੰਡ ਕਰਨੇ ਆ, ਮਿੰਟ ਸਕਿੰਟ ਘੰਟੇ ਹੁਣ ਕਹਿੰਦੇ ਆ, ਪਰ ਉਦੋਂ ਸ਼ਬਦ ਨਹੀਂ ਸਨ ਵਰਤੇ ਜਾਂਦੇ। ਉਦੋਂ ਸ਼ਬਦ ਸੀ ਵਿਸਵੇ ਚਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ, ਇਹ ਟਾਈਮ ਦੀ ਵੰਡ ਸੀ। ਪਰ ਅੱਜ ਜੇ ਕੋਈ ਪੁੱਛੇ ਵੀ ਵਿਸੇ ਕਿੰਨੇ ਚਸੇ ਕਿੰਨੇ, ਨਹੀਂ ਸਮਝ ਪੈਣੀ। ਪਰ ਨਾ ਸਮਝ ਪੈਣ ਦੇ ਬਾਵਜੂਦ ਵੀ ਗੁਰਮੁਖੀ ਗੱਲ ਯਾਦ ਰੱਖਿਓ, ਇਹਨੂੰ ਯਾਦ ਰੱਖਣਾ ਪੈਣਾ ਕਿਉਂਕਿ ਗੁਰਾਂ ਨੇ ਇਹਨਾਂ ਨੂੰ ਧੁਰ ਕੀ ਬਾਣੀ ਵਿੱਚ ਉਦਾਹਰਨ ਵਜੋਂ ਵਰਤਿਆ ਹੈ। ਜਿਵੇਂ ਅਸੀਂ ਸੋਹਿਲਾ ਸਾਹਿਬ ਦਾ ਇਹ ਬਚਨ ਪੜਿਆ, ਵਿਸਵੇ ਚਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ। ਦਾਸ ਬੇਨਤੀ ਕਰੇ, ਅੱਖ ਦੇ 15 ਫੋਰ ਇੱਕ ਵਿਸਾ ਹੈ, 15 ਵਿਸੇ ਹੁਣ ਇੱਕ ਚਸਾ ਹੈ, 30 ਚਸੇ ਇਕੱਠੇ ਹੁਣ ਇੱਕ ਪਲ ਹੈ, 60 ਪਲ ਇਕੱਠੇ ਹੁਣ ਤੇ ਇੱਕ ਘੜੀ ਹੈ। 60 ਅਸੀਂ ਦੇਖਦੇ ਹਾਂ ਇਹ 7.5 ਘੜੀਆਂ ਇੱਕ ਪੈਰ ਬਣਦਾ ਹੈ, ਇਸ ਤਰ੍ਹਾਂ ਸਮਾਂ ਜਿਹੜਾ ਉਹ ਵਿਸਤਾਰ ਕਰਦਾ ਪਿਆ ਹੈ। ਸਤਿਗੁਰਾਂ ਨੇ ਇੱਥੇ ਜਿਹੜਾ 12ਵਾਂ ਦਰਜ ਕੀਤਾ ਹੈ, ਤੁਖਾਰੀ ਰਾਗ ਵਿੱਚ ਵੀ ਹੈ ਤੇ ਮਾਂਝ ਵਿੱਚ ਵੀ ਹੈ। ਇੱਥੇ ਕੱਤਕ ਦਾ ਜਿਹੜਾ ਮਹੀਨਾ ਆਰੰਭ ਹੋਇਆ ਹੈ, ਇਸ ਵਿੱਚ ਸਤਿਗੁਰੂ ਨੇ ਸਾਨੂੰ ਇਹ ਝੰਜੂੜਿਆ ਹੈ, ਜਿਹੜੇ ਕਰਮ ਤੂੰ ਕਰ ਰਿਹਾ ਹੈ ਚੇਤੇ ਰੱਖੀ, ਇਹਨਾਂ ਕਰਮਾਂ ਦਾ ਬੀਜ ਬੀਜਣ ਵਾਲਿਆ ਫਲ ਵੀ ਤੈਨੂੰ ਹੀ ਵੱਢਣਾ ਪੈਣਾ ਹੈ। ਗੁਰੂ ਸਾਹਿਬ ਅੱਜ ਇਹ ਕੀ ਬਚਨ ਕਰਦੇ ਆ, ਇਸ ਨੂੰ ਵਿਚਾਰਨਾ ਕਰੀਏ।
ਕੱਤਕ ਕਰਮ ਕਮਾਵਣੇ ਦੋਸ ਨ ਕਾਹੂ ਯੋਗ।
ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕੱਤਕ ਕਰਮ ਕਮਾਵਣੇ, ਕੱਤੇ ਦੇ ਮਹੀਨੇ ਰਾਹੀ ਅਧਿਆਤਮਕ ਉਪਦੇਸ਼ ਦਿੰਦੇ ਆ ਕਿ ਜੋ ਤੂੰ ਕਰਮ ਆਪਣੀ ਜ਼ਿੰਦਗੀ ਚ ਕਮਾ ਰਿਹਾ ਹੈ, ਦੋਸ਼ ਨਾ ਕਾਹੂ ਯੋਗ, ਕੋਈ ਹੋਰ ਬੰਦੇ ਨੂੰ ਦੋਸ਼ ਮਤ ਦੇ, ਜੋ ਤੂੰ ਕਰਮ ਕਮਾਏ ਨੇ ਤੈਨੂੰ ਆਪਣੇ ਕਰਮਾਂ ਦਾ ਬੀਜਿਆ ਹੋਇਆ ਆਪ ਹੀ ਵੱਢਣਾ ਪੈਣਾ ਹੈ। ਥੋੜਾ ਜਿਸ ਬਚਨ ਨੂੰ ਸੁਣੋ ਮਨ ਚ ਆਵੇਗਾ ਫਿਰ ਤੇ ਵੀ ਇੰਨੀਆਂ ਮੁਸੀਬਤਾਂ ਦੁੱਖ ਅੱਗੇ ਸਤਿਗੁਰੂ ਬਖਸ਼ਿਸ਼ ਕਰਨਗੇ, ਇਹਨਾਂ ਕਰਮਾਂ ਦਾ ਹੱਲ ਵੀ ਇਸੇ ਸ਼ਬਦ ਵਿੱਚ ਦੇਣਗੇ। ਪਹਿਲਾਂ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਯੋਗ, ਇਹ ਇਨਸਾਨ ਜੋ ਕੁਝ ਤੂੰ ਕਰਮ ਕਰ ਰਿਹਾ ਇਸ ਕਰਮ ਮੁਤਾਬਕ ਤੈਨੂੰ ਫਲ ਭੁਗਤਣਾ ਪਏਗਾ। ਹੁਣ ਇਹ ਬੜਾ ਡੂੰਘਾ ਵਿਸ਼ਾ ਬਾਣੀ ਚ ਕਰਮ ਵੱਡਾ ਕਿ ਕਿਰਪਾ ਵੱਡੀ ਹੈ ਪਰ ਇੱਥੇ ਮੈਂ ਅੱਜ ਉਹੀ ਬੋਲਾਂਗਾ ਜੋ ਗੁਰੂ ਜੀ ਨੇ ਕਿਹਾ ਹੈ ਕਰਮ ਤਿੰਨ ਤਰ੍ਹਾਂ ਦੇ ਹੁੰਦੇ ਆ ਇੱਕ ਕਿਰਿਆਮਾਨ ਕਰਮ ਇੱਕ ਸੰਚਿਤ ਕਰਮ ਤੇ ਇੱਕ ਪਰਾਂ ਲਬਦ ਕਰਮ ਵੈਸੇ ਇਹ ਕਿਰਿਆਮਾਨ ਕਰਮ ਹੀ ਅੱਗੇ ਤੁਰ ਕੇ ਦੋ ਰੂਪ ਹੋਰ ਧਾਰਨ ਕਰਦਾ ਇਹਦੇ ਸਿੱਧੇ ਅਰਥ ਨੇ ਕਿਰਿਆਮਾਨ ਕਰਮ ਦਾ ਅਰਥ ਹੈ ਕਿ ਜਿਹੜਾ ਬੰਦਾ ਵਰਤਮਾਨ ਵਿੱਚ ਕੰਮ ਕਰ ਰਿਹਾ ਹੈ ਫਿਰ ਬੇਨਤੀ ਮੰਨ ਲਓ ਹੁਣ ਜੋ ਅਸੀਂ ਬੋਲ ਰਹੇ ਹਾਂ ਇਹ ਕੰਮ ਕਿਰਿਆਮਾਨ ਹੈ ਹੋਇਆ ਕਿ ਜੋ ਮੈਂ ਹੁਣ ਤੋਂ ਪਹਿਲਾਂ ਬੋਲ ਚੁੱਕਾ ਉਹ ਸੰਚਿਤ ਕਰਮ ਹੋ ਚੁੱਕਾ ਹੈ ਕਿਰਿਆਮਾਨ ਸੰਚਿਤ ਹੋ ਗਿਆ ਜਿਹੜਾ ਸੰਚਿਤ ਕਰਮ ਹੈ ਇਹ ਦੁਬਾਰਾ ਪਰਾ ਲਬਦ ਬਣ ਕੇ ਜ਼ਿੰਦਗੀ ਵਿੱਚ ਆ ਜਾਂਦਾ ਹੈ ਇਹਨੂੰ ਥੋੜਾ ਜਿਹਾ ਹੋਰ ਸਮਝਣ ਲਈ ਇੱਕ ਬੰਦਾ ਇੱਕ ਦਿਨ ਚ ਦਿਹਾੜੀ ਕਰਦਾ ਉਹ ਦਿਹਾੜੀ ਕਰਕੇ ਜਾਂ ਇੱਕ ਦਿਨ ਕਮਾ ਕੇ ਜੋ ਲਿਆਉਂਦਾ ਪੈਸਾ ਉਹਨੂੰ ਆਪਾਂ ਕਹਾਂਗੇ ਉਹ ਕਿਰਿਆਮਾਨ ਕਰਮ ਵਰਤਮਾਨ ਚ ਕੀਤਾ ਜੋ ਉਹਨੇ ਕਮਾਇਆ ਉਹਨੂੰ ਜਮ੍ਹਾਂ ਕਰਾ ਦਿੱਤਾ ਉਹ ਜਮ੍ਹਾਂ ਕਰਾਇਆ ਸੰਚਿਤ ਕਰਮ ਹੋ ਗਿਆ ਫਿਰ ਬੇਨਤੀ ਸੁਣਿਓ ਕਮਾਇਆ ਉਹ ਕਿਰਿਆਮਾਨ ਜਮ੍ਹਾਂ ਕਰਾ ਦਿੱਤਾ ਸੰਚਿਤ ਕਰਮ ਜਦੋਂ ਕਿਤੇ ਜ਼ਿੰਦਗੀ ਚ ਲੋੜ ਪੈ ਗਈ ਉਹ ਸੰਚਿਤ ਕਰਮ ਪਰਾ ਲਬਧ ਬਣ ਕੇ ਆ ਗਿਆ ਜੇ ਕਿਤੇ ਕਮਾ ਕੇ ਰੱਖਿਆ ਸੀ ਉਹ ਦੁਬਾਰਾ ਕੰਮ ਆ ਗਿਆ ਹੈ ਇਹਨੂੰ ਕਰਮ ਨੂੰ ਇਸ ਢੰਗ ਨਾਲ ਵੀ ਵਿਆਖਿਆ ਵਿਦਵਾਨ ਸੱਜਣ ਕਰਦੇ ਆ ਪਰ ਮੈਂ ਬੇਨਤੀ ਕਰਾਂਗਾ ਗੁਰਮੁਖੋ ਜੋ ਕਰਮ ਕਰਨੇ ਆ ਇਹਦਾ ਫਲ ਮਿਲਣਾ ਹੀ ਮਿਲਣਾ ਹੈ ਤਾਂ ਹੀ ਤਾਂ ਬਾਬਾ ਜੀ ਨੇ ਕਿਹਾ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਹੋ ਦੱਦਾ ਦੋਸ਼ ਨਾ ਦਿਓ ਕਿਸੈ ਕੱਤਕ ਕਰਮ ਕਮਾਵਣੇ ਦੱਦਾ ਦੋਸ਼ ਨਾ ਦਿਓ ਕਿਸੈ ਦੋਸ਼ ਕਰਮ ਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਾਣਾ ਜਾਂ ਫਰੀਦਾ ਲੋੜੈ ਦਾਖ ਬਜੂਰੀਆਂ ਕਿੱਕਰ ਬੀਜਿਆ ਜੱਟ ਤੂੰ ਬੀਜ ਤਾਂ ਜੱਟਾ ਕਿੱਕਰਾਂ ਦਾ ਪਾ ਰਿਹਾ ਤੇ ਲੋੜ ਨਾ ਪੈ ਵੀ ਮੈਨੂੰ ਬਜ਼ੁਰਗ ਦੀਆਂ ਦਾਖਾਂ ਮਿਲ ਜਾਣਗੀਆਂ ਜੇ ਕਿੱਕਰ ਬੀਜਿਆ ਤੇ ਕੰਡੇ ਨਿਕਲਣਗੇ ਲੋੜੈ ਦਾਖ ਬਜ਼ੁਰੀਆਂ ਕਿੱਕਰ ਬੀਜੈ ਜੱਟ ਖੰਡੈ ਉਨ ਕਤਾਏ ਦਾ ਕੱਟਦਾ ਤੂੰ ਸੂਤ ਵਿਆਹ ਹੈ ਤੇ ਪਾਉਣ ਵਾਸਤੇ ਰੇਸ਼ਮੀ ਕੱਪੜੇ ਮੰਗਣੇ ਜੋ ਚਰਖੇ ਤੇ ਕੱਟਿਆ ਉਹ ਕੱਪੜਾ ਮਿਲੇਗਾ ਜੋ ਕਰਮਾਂ ਦਾ ਬੀਜ ਬੀਜਿਆ ਉਹਦਾ ਫਲ ਮਿਲੇਗਾ ਇੱਥੇ ਇੱਕ ਹੋਰ ਬੇਨਤੀ ਕਈ ਵਾਰੀ ਮਨ ਚ ਆਉਂਦਾ ਕਿ ਕਹਿੰਦੇ ਆ ਵੀ ਆਹ ਜੇ ਕੰਮ ਕੀਤਾ ਰੱਬ ਨੇ ਚਲੋ ਇਹ ਕੀਤਾ ਸੀ ਜਾਂ ਤਾਂ ਅਸੀਂ ਕੀਤਾ ਆਹ ਹੋ ਗਿਆ ਮੈਨੂੰ ਯਾਦ ਹੈ ਭਾਈ ਵੀਰ ਸਿੰਘ ਉਹਨਾਂ ਨੇ ਗੱਲ ਕਹੀ ਸੀ ਕਿ ਪਰਮਾਤਮਾ ਨੇ ਤੈਨੂੰ ਜ਼ਿੰਦਗੀ ਦਾ ਮੌਕਾ ਦਿੱਤਾ ਹੈ ਤੈਨੂੰ ਇਹ ਸੋਝੀ ਦਿੱਤੀ ਹੈ ਤੂੰ ਬੁਰੇ ਤੇ ਚੰਗੇ ਰਸਤੇ ਨੂੰ ਪਹਿਚਾਨਣਾ ਹੈ ਇਹ ਤੈਨੂੰ ਸੁਚੇਤ ਕੀਤਾ ਹੈ ਉਹਨਾਂ ਨੇ ਇੱਕ ਉਦਾਹਰਣ ਦਿੱਤੀ ਹੈ ਕਿ ਇੱਕ ਬੰਦਾ ਦਾਰੂ ਪੀ ਕੇ ਸ਼ਦਾਈ ਹੋ ਜਾਏ ਦਾਰੂ ਕੱਢੇ ਸੰਤਰੇ ਦਾ ਦਾਖਾਂ ਦਾ ਤੇ ਇਹ ਕਹਿਣ ਲੱਗ ਪਿਆ ਵੀ ਜਿੰਨੇ ਸੰਤਰਿਆਂ ਦੇ ਬਾਗ ਨੇ ਸਾਰੇ ਪੱਟ ਦਿਓ ਜੇ ਸੰਤਰੇ ਨਾ ਹੁੰਦੇ ਸੀ ਦਾਰੂ ਕੱਢਦੀ ਨਾ ਗੁੜ ਨਾ ਹੁੰਦਾ ਸੀ ਕੱਢਦੇ ਨਾ ਉਹਨਾਂ ਨੇ ਗੱਲ ਬੜੀ ਸੋਹਣੀ ਕਹੀ ਕਹਿਣ ਲੱਗੇ ਰੱਬ ਨੇ ਅੰਗੂਰ ਤੇ ਸੰਤਰੇ ਬਣਾਏ ਸਨ ਪਰ ਦਾਰੂ ਤੇਰੀ ਭੈੜੀ ਬੁੱਧੀ ਨੇ ਤਿਆਰ ਕੀਤਾ ਹੈ ਤੈਨੂੰ ਰੱਬ ਨੇ ਸੋਝੀ ਦਿੱਤੀ ਸੀ ਭਾਈ ਸਾਹਿਬ ਲਿਖਦੇ ਨੇ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾਂ ਗੱਲ ਲਟਕਾਏ ਤੂੰ ਉਹ ਤੋੜ ਮੱਤ ਵਿੱਚ ਪਾਏ ਰੱਖ ਰੱਖ ਕੇ ਤਰਕਾਏ ਦੁੱਖ ਦੇਵੇ ਦਾਰੂ ਉਸ ਵਿੱਚੋਂ ਤੂੰ ਹਨ ਆਪ ਚਵਾਏ ਉਹਨੇ ਸੰਤਰਾ ਬਣਾਇਆ ਦਾਰੂ ਤਾਂ ਤੂੰ ਬਣਾ ਗਿਆ ਨਾ ਮੈਂ ਆਪ ਨੂੰ ਬੇਨਤੀ ਕਰਾਂ ਜੀ ਜੋ ਕਰਮ ਹੈ ਕੱਤਕ ਕਰਮ ਕਮਾਵਣੀ ਦੋਸ਼ ਨਾ ਕਾਹੂ ਜੋਗ ਇਹ ਕਿਸੇ ਤੇ ਦੋਸ਼ ਨਾ ਦੇ ਜੋ ਕਰਮ ਦਾ ਬੀਜ ਬੀਜਿਆ ਉਹ ਤੂੰ ਕੱਟਣਾ ਜ਼ਰੂਰ ਹੈ
ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ
ਪਾਰ ਬ੍ਰਹਮ ਪਰਮੇਸ਼ਵਰ ਨੂੰ ਜਦੋਂ ਇਨਸਾਨ ਭੁੱਲ ਜਾਂਦਾ ਹੈ ਫਿਰ ਪਿਆਰੇ ਰੋਗ ਆ ਵਿਆਪਦੇ ਆ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਆਤਮਕ ਰੋਗ ਅੰਦਰ ਦਾ ਸਾੜਾ ਅੰਦਰ ਦਾ ਕੀਨਾ ਜਦੋਂ ਟੁੱਟ ਗਿਆ ਫਿਰ ਆ ਗਿਆ ਰੋਗ ਬਾਬਾ ਜੀ ਨੇ ਕਿਹਾ ਖਸਮ ਵਿਸਾਰ ਕੀ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸਜਾਏ ਵੈਦ ਨਾ ਭੋਲੇ ਦਾਰੂ ਲਾਏ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬੁਲ ਲਾਏ ਬੇਨਤੀ ਕਰਾਂਗਾ ਪਰਮੇਸ਼ਵਰ ਨੂੰ ਭੁੱਲਿਆ ਸਾਰੇ ਰੋਗ ਵਿਆਪ ਦੇਖਾ
ਵੇ ਮੁਖ ਹੋਏ ਰਾਮ ਤੇ ਲਗਨ ਜਨਮ ਵਿਯੋਗ
ਇੱਕ ਜਨਮ ਦੀ ਬਿਮਾਰੀ ਹੋਵੇ ਤੇ ਖਹਿੜਾ ਛੁੱਟ ਜਾਏ ਜਿਹੜਾ ਬੰਦਾ ਨਾਮ ਤੋਂ ਬੇਮੁਖ ਹੋ ਗਿਆ ਰਾਮ ਤੋਂ ਬੇਮੁਖ ਹੋ ਗਿਆ ਸਿਮਰਨ ਤੋਂ ਬੇਮੁਖ ਹੋ ਗਿਆ ਉਹਨੂੰ ਫਿਰ ਜਨਮਾਂ ਜਨਮਾਂ ਦੇ ਵਿਛੋੜੇ ਦਾ ਰੋਗ ਲੱਗਦਾ ਹੈ ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਯੋਗ ਕਈ ਜਨਮਾਂ ਦਾ ਵਿਯੋਗ ਪੈਂਦਾ ਹੈ
ਨਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ
ਜਿੰਨੇ ਪਦਾਰਥ ਇਕੱਠੇ ਕੀਤੇ ਮਿੱਠਾ ਜਾਣ ਕੇ ਵਰਤੇ ਹਰ ਪਦਾਰਥ ਕੌੜਾ ਹੋ ਗਿਆ ਜਦੋਂ ਅੰਤਲਾ ਸਮਾਂ ਆਇਆ ਜਿੰਨੇ ਭੋਗ ਭੋਗਦਾ ਸੈ ਉਹ ਜ਼ਹਿਰ ਬਣ ਗਏ ਹਨ
ਵਿੱਚ ਨਾ ਕੋਈ ਕਰ ਸਕੈ ਕਿਸ ਥਾਰੋ ਵਹਿ ਰੋਜ
ਇਨਸਾਨ ਕੋਈ ਵੀ ਤੇਰਾ ਵਿਚੋਲਾ ਨਹੀਂ ਫਿਰ ਬਣ ਸਕਦਾ ਕਿੱਥੇ ਤੂੰ ਰੋਜ਼ ਰੋਵੇਂਗਾ ਆਪਣੇ ਅੰਦਰ ਦੇ ਦੁੱਖ ਨੂੰ
ਤਾਂ ਕਿਹੋ ਨਾ ਹੋਵਈ ਲਿਖਿਆ ਤੁਰ ਸੰਯੋਗ
ਹੁਣ ਦੇਖੋ ਮੇਰੀ ਬੇਨਤੀ ਸੁਣੋ ਇੱਥੋਂ ਤੱਕ ਆਪਾਂ ਪੜ੍ਹਿਆ ਵੀ ਜੋ ਕਰਮ ਕਰਨਾ ਉਹ ਤੈਨੂੰ ਭੁਗਤਣਾ ਪੈਣਾ ਕਿਸੇ ਤੇ ਦੋਸ਼ ਨਾ ਦੇਈਂ ਪਰਮੇਸ਼ਵਰ ਤੋਂ ਭੁੱਲਿਆ ਜਨਮਾਂ ਜਨਮਾਂਤਰਾਂ ਦੇ ਰੋਗ ਨੇ ਜਨਮਾਂ ਦੇ ਵਿਯੋਗ ਨੇ ਅੱਗੇ ਹੁਣ ਸਤਿਗੁਰੂ ਫਿਰ ਸਾਡੀ ਸੁਰਤ ਚੁੱਕਦੇ ਆ ਫਿਰ ਦੇਖੋ ਇਸ ਜੀਵ ਨੂੰ ਨਿਰਬਲ ਦੱਸਦੇ ਪਿਆ ਇਹ ਦੱਸ ਦਿੱਤਾ ਵੀ ਜੋ ਤੂੰ ਕੀਤਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਪਰ ਹੁਣ ਦੇਖੋ ਆਹ ਹੈ ਗੁਰਮਤ ਦੀ ਵਿਲੱਖਣਤਾ ਗੁਰੂ ਸਾਹਿਬ ਇੱਥੇ ਫਿਰ ਪਰਮਾਤਮਾ ਵੱਲ ਇਸ਼ਾਰਾ ਕਰਕੇ ਇਸ ਤੁਕ ਨੂੰ ਦੁਬਾਰਾ ਪੜੋ ਜੀ
ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਯੋਗ
ਕਹਿੰਦੇ ਨੇ ਜੀਵ ਤੇਰੇ ਵਸ ਕੀ ਹੋਏ ਕੀਤਾ ਕਿਛੂ ਨਾ ਹੋਵੀ ਤੇਰਾ ਕੀਤਾ ਕੁਛ ਨਹੀਂ ਹੋਣਾ ਜੋ ਕੋਈ ਤੇਰੇ ਨਾਲ ਵਾਪਰਿਆ ਹੈ ਇਹ ਧੁਰ ਸੰਯੋਗ ਤੇਰਾ ਲਿਖਿਆ ਹੋਇਆ ਸੀ ਹੁਣ ਇੱਥੇ ਜੀਵ ਦਾ ਇੱਕ ਰਾਹ ਖੋਲਦੇ ਪਏ ਇਸ ਬੇਨਤੀ ਨੂੰ ਸੁਣਿਆ ਹੈ ਵਿਛੜਿਆ ਕਰਮ ਭੋਗਦਾ ਪਿਆ ਦੁੱਖ ਵੀ ਤੜਫਦਾ ਪਿਆ ਹੁਣ ਗੁਰੂ ਸਾਹਿਬ ਕਹਿੰਦੇ ਨੇ ਅਜੇ ਵੀ ਇੱਕ ਮੌਕਾ ਹੈ ਤੂੰ ਇਸ ਵਿੱਚੋਂ ਬਚ ਸਕਣਾ ਉਹ ਮੌਕਾ ਇਹ ਵੇ ਕਿ ਧੁਰ ਲਿਖੇ ਅਨੁਸਾਰ ਜੋ ਤੂੰ ਭੁਗਤ ਰਿਹਾ ਹੈ ਗੁਰਮੁਖਾ ਸੱਜਣਾ ਤੂੰ ਇਸ ਚੀਜ਼ ਨੂੰ ਭਾਣਾ ਮੰਨ ਕੇ ਹੁਕਮ ਵਿੱਚ ਉਹਦੇ ਸ਼ੁਕਰ ਵੀ ਜੁੜ ਜਾ ਤੇਰੀ ਤਾਂ ਵੀ ਬੰਦ ਖਲਾਸੀ ਹੋ ਜਾਏਗੀ ਫਿਰ ਬੇਨਤੀ ਇਹ ਧੁਰ ਸੰਯੋਗ ਤੇਰਾ ਲਿਖਿਆ ਹੋਇਆ ਹੈ
ਭਾਗੀ ਮੇਰਾ ਪ੍ਰਭ ਮਿਲਾ ਤਾਂ ਉਤਰ ਹੈ ਸਭ ਬਯੋਗ
ਵੱਡੇ ਭਾਗਾਂ ਨਾਲ ਮਹਾਰਾਜ ਫਿਰ ਇੱਥੇ ਬਖਸ਼ਿਸ਼ ਕਰਦੇ ਕਹਿੰਦੇ ਮੰਨ ਲਓ ਇੰਨੇ ਕਰਮ ਭੋਗ ਕੇ ਇੰਨਾ ਦੁਖੀ ਹੋਵੇ ਬੰਦਾ ਕਿਤੇ ਪੂਰਬਲਾ ਭਾਗ ਜਾਗ ਪਵੇ ਵੱਡੇ ਭਾਗਾਂ ਨਾਲ ਪਾਰ ਬ੍ਰਹਮ ਪਰਮੇਸ਼ਵਰ ਮਿਲ ਜਾਂਦਾ ਬੰਦੇ ਦੀ ਜਿਹੜੀ ਸੋਚ ਹੈ ਜਿਹੜੀ ਇਹਦੇ ਅੰਦਰ ਦੇ ਦੁੱਖ ਨੇ ਉਹ ਛੁੱਟ ਜਾਂਦੇ ਹਨ
ਨਾਨਕ ਕਉ ਪ੍ਰਭ ਰਾਖ ਲੇਹੇ ਮੇਰੇ ਸਾਹਿਬ ਬੰਦੀ ਮੋਚ
ਅਖੀਰ ਤੇ ਗੁਰੂ ਅਰਜੁਨ ਸਾਹਿਬ ਬੇਨਤੀ ਕਰਦੇ ਆ ਮੇਰੇ ਪਰਮਾਤਮ ਜੀ ਵਾਹਿਗੁਰੂ ਜੀ ਬੰਧਨਾਂ ਵਿੱਚ ਪਿਆ ਹੋਇਆ ਨੂੰ ਮੁਕਤੀ ਦਿਵਾਉਣ ਵਾਲੇ ਜੀ ਤੁਸੀਂ ਕਿਰਪਾ ਕਰਕੇ ਸਾਨੂੰ ਰੱਖ ਲਵੋ ਗੁਰੂ ਸਾਹਿਬ ਇਹ ਬਖਸ਼ਿਸ਼ ਕਰ ਰਹੇ ਹਨ
ਕਤਿਕ ਹੋਵੇ ਸਾਧ ਸੰਗ ਬਿਨ ਸਹ ਸਭੇ ਸੋਚ
ਗੁਰਮੁਖ ਸਾਨੂੰ ਸੌਖਾ ਤਰੀਕਾ ਦੱਸ ਦਿੱਤਾ ਕਤਿਕ ਹੋਵੇ ਸਾਧ ਸੰਗ ਬਿਨ ਸਹ ਸਭੇ ਸੋਚ ਜੇ ਕਰਮ ਮਾੜੇ ਹੋ ਗਏ ਆ ਤੂੰ ਭੁਗਤਣਾ ਪਿਆ ਹੈ ਤੇ ਕਤਕ ਦੇ ਮਖੀਨੇ ਵਿੱਚ ਸਤ ਸੰਗਤ ਵਿੱਚ ਜੁੜ ਜਾ ਸਤ ਸੰਗਤ ਵਿੱਚ ਇੰਨੀ ਕੁ ਤਾਕਤ ਹੈ ਉਹ ਕੀਤੇ ਹੋਏ ਕਰਮਾਂ ਨੂੰ ਸਾੜ ਕੇ ਵੀ ਨਵੀਂ ਜ਼ਿੰਦਗੀ ਦੇ ਦਿੰਦੀ ਹੈ ਇੱਥੇ ਕਿਰਪਾ ਜਦੋਂ ਵਰਦੀ ਮੈਂ ਆਰੰਭ ਚ ਕਿਹਾ ਕਰਮ ਵੱਡਾ ਕਿ ਕਿਰਪਾ ਵੱਡੀ ਗੁਰੂ ਸਾਹਿਬ ਨੇ ਬਾਰਾਂ ਮਾਂ ਦੀ ਆਰੰਭਤਾ ਕਰਮ ਔਰ ਕਿਰਪਾ ਦੋਨਾਂ ਸ਼ਬਦਾਂ ਨਾਲ ਕੀਤੀ ਕਿਰਤ ਕਰਮ ਕੇ ਵਿਛੜੇ ਆਪਣੇ ਕਰਮ ਕਰਕੇ ਵਿਛੜਿਆ ਤੇਰੀ ਕਿਰਪਾ ਵਿਛੜਿਆਂ ਨੂੰ ਮਿਲਾ ਦਿੰਦੀ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਜਿਹੜੀ ਕਿਰਪਾ ਹੈ ਸੱਚ ਇਹਦੇ ਸਾਹਮਣੇ ਕਰਮ ਨਹੀਂ ਕੁਛ ਚੱਲਦਾ ਤਾਂ ਹੀ ਭਗਤ ਜੀ ਨੇ ਕਿਹਾ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸੈ ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਸ ਹੈ ਜੇ ਤੇਰੀ ਕਿਰਪਾ ਤੋਂ ਬਾਅਦ ਵੀ ਕਰਮਾ ਸਤਾਣਾ ਤੇ ਫਿਰ ਕਿਰਪਾ ਕੀ ਕਿਉਂਕਿ ਉਹਦੀ ਕਿਰਪਾ ਵਿੱਚ ਸਭ ਕੁਝ ਵਰਤ ਜਾਂਦਾ ਹੈ ਸਾਧ ਸੰਗਤ ਅੱਜ ਦੇ ਦੋ ਬਚਨ ਸਨ। ਦਾਸ ਪ੍ਰਬੰਧਕ ਕਮੇਟੀ ਵੱਲੋਂ ਜੋ ਸੱਦਾ ਪੱਤਰ ਜਿਤਨੇ ਦਿਨਾਂ ਦਾ ਸਮਾਂ ਮੁਕਰਰ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੋਣਾ ਨੇ ਦਫ਼ਤਰ ਨੇ ਮੁੱਖ ਗ੍ਰੰਥੀ ਸਾਹਿਬ ਨਾਲ ਮੁਕਰਰ ਕੀਤਾ, ਉਤਨੇ ਦਿਨ ਹਾਜ਼ਰੀ ਭਰਨ ਦਾ ਯਤਨ ਕੀਤਾ ਹੈ। ਇੰਨੇ ਦਿਨ ਬੋਲਦਿਆਂ ਮੇਰੇ ਤੋਂ ਬੜੇ ਸ਼ਬਦ ਐਸੇ ਨਿਕਲੇ ਹੋਣ, ਨਿਕਲੇ ਹਨ, ਜਿਹੜਾ ਕਈ ਵਾਰੀ ਬੰਦਾ ਇਮੋਸ਼ਨਲ ਹੋਇਆ, ਭਾਵੁਕਤਾ ਚ ਆਇਆ ਸ਼ਬਦ ਵਰਤ ਜਾਂਦਾ, ਕਈ ਵਾਰੀ ਸੁਣਨ ਵਾਲਿਆਂ ਨੂੰ ਨਹੀਂ ਚੰਗਾ ਲੱਗਦਾ। ਉਹਨਾਂ ਸ਼ਬਦਾਂ ਨੂੰ ਮੇਰੇ ਔਗਣ ਜਾਣ ਕੇ ਮਾਫ ਕਰ ਦਿਆ ਜੇ, ਉਹ ਸ਼ਬਦਾਂ ਨੂੰ ਉਡਾਇਓ ਨਾ। ਉਹ ਸ਼ਬਦ ਮੇਰਾ ਨਿੱਜੀ ਔਗਣ ਹੈ, ਉਹਨੂੰ ਬਖਸ਼ ਦੇਣਾ, ਤੇ ਜੋ ਆਪ ਨੂੰ ਗੁਰੂ ਦੀ ਗੱਲ ਭਾਵਨਾ ਨਾਲ ਚੰਗੀ ਲੱਗੀ ਆਪ ਜੀ ਕਮਾਇਓ, ਤੇ ਮੇਰੇ ਵਾਸਤੇ ਅਰਦਾਸ ਕਰਿਓ ਮੈਂ ਜ਼ਿੰਦਗੀ ਚ ਉਹਨੂੰ ਕਮਾ ਸਕਾਂ। ਅਗਲੀ ਬੇਨਤੀ ਹੋਰ ਕਿ ਸਤਿਗੁਰੂ ਕਿਰਪਾ ਕਰੇ ਇਸ ਅਸਥਾਨ ਤੇ ਸ਼ਬਦ ਦਾ ਪ੍ਰਚਾਰ ਪ੍ਰਸਾਰ ਚੱਲਦਾ ਰਹੇ। ਇੱਕ ਬੇਨਤੀ ਮੈਂ ਸਿੰਘ ਸਾਹਿਬ ਨੂੰ ਕਰਨੀ ਹੈ, ਅਨਾਊਂਸਮੈਂਟ ਮੈਂ ਬੜੀ ਵਾਰੀ ਕੀਤਾ ਸਿੰਘ ਸਾਹਿਬ ਸੰਗਤ ਸਾਹਮਣੇ ਬੇਨਤੀ ਹੈ, ਤੁਹਾਨੂੰ ਪ੍ਰਬੰਧ ਨੂੰ ਬੇਨਤੀ ਹੈ, ਇਸ ਸਟੇਜ ਤੋਂ ਬੜਾ ਵੱਡਾ ਮੈਸੇਜ ਪੂਰੇ ਸੰਸਾਰ ਵਿੱਚ ਜਾਂਦਾ, ਕਿਰਪਾ ਕਰੋ ਕੋਈ ਯਤਨ ਕਰੋ ਕਿ ਇਸ ਸਟੇਜ ਦੇ ਸਪੀਕਰ ਠੀਕ ਹੋ ਜਾਣ। ਮੇਰੇ ਗਲੇ ਦੀ ਐਤਕੀ ਫਿਰ ਬਸ ਹੋ ਗਈ ਹੈ, ਕਿਉਂਕਿ ਇੱਕ ਦਿਨ ਕਥਾ ਕਰਨੀ, ਦੋ ਦਿਨ ਕਰਨੀ ਸੌਖੀ ਗੱਲ ਹੈ, ਜਦੋਂ ਤੁਸੀਂ ਨਿਰੰਤਰ ਫਲੋ ਚ ਬੋਲਣਾ ਹੈ ਦੋ ਘੰਟੇ ਡੇਢ ਘੰਟਾ, ਉਦੋਂ ਫਿਰ, ਕਿਉਂਕਿ ਹਾਲ ਗੂੰਜਦਾ ਹੈ, ਕਿਹੜੀ ਚੀਜ਼ ਹੈ ਜਿਹੜੀ ਅਸੰਭਵ ਹੈ, ਹੋ ਸਕਦੀ। ਮੈਨੂੰ ਪਤਾ ਹੈ ਕਿ ਮੇਰੀ ਬੇਨਤੀ ਸਿੰਘ ਸਾਹਿਬ ਵੀ ਪ੍ਰਬੰਧਕ ਵੀਰ ਵੀ ਜ਼ਰੂਰ ਸੁਣਨਗੇ। ਔਰ ਇੱਕ ਬੇਨਤੀ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਨੂੰ, ਕਿਉਂਕਿ ਇਹਨਾਂ ਦੀ ਗਿਣਤੀ ਹੁਣ ਕਥਾ ਚ ਓਨੀ ਨਹੀਂ ਜਿੰਨੀ ਕਦੀ ਪਹਿਲਾਂ ਹੁੰਦੀ ਸੀ। ਇਹ ਸੱਤ ਹੈ ਨਾ ਜੀ, ਸਾਰੇ ਬੈਠੇ, ਤੇ ਮੈਂ ਬੇਨਤੀ ਕਰਾਂਗਾ ਸਾਧ ਸੰਗਤ ਜੀ, ਤੁਹਾਡਾ ਬਹੁਤ ਵੱਡੀ ਥਾਂ ਹੈ ਗੁਰੂ ਕਾਲ ਤੋਂ, ਭਾਵੇਂ ਟੀਵੀ ਤੇ ਚੱਲ ਰਿਹਾ। ਉਂਝ ਮੈਨੂੰ ਸੰਗਤ ਕਈ ਮਿਲੇ ਸੱਜਣ, ਉਹਨਾਂ ਕਿਹਾ ਭਾਈ ਸਾਹਿਬ ਆਉਂਦੇ ਜ਼ਰੂਰ ਆ, ਪਰ ਜਦੋਂ ਆਵਾਜ਼ ਨਹੀਂ ਸਮਝ ਪੈਂਦੀ ਫਿਰ ਅਸੀਂ ਘਰ ਟੀਵੀ ਅੱਗੇ ਸੁਣ ਲੈਂਦੇ ਹਾਂ। ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਕਿ ਆਪ ਕੋਈ ਗੁਰਮਤ ਇਹ ਨਹੀਂ ਕਿ ਮੈਂ ਕਥਾ ਕਰਨਾ ਤੁਸੀਂ ਬਹੁਤ ਆਓ, ਨਹੀਂ, ਇਹ ਸਟੇਜ ਗੁਰੂ ਅਰਜੁਨ ਦੇਵ ਜੀ ਦੀ ਇਤਿਹਾਸਕ ਥਾਂ ਹੈ, ਇਸ ਦੀ ਹਿਸਟਰੀ ਹੈ। ਜੇ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਦਾ ਅਸਥਾਨ ਹੈ, ਪਰ ਇਹਨੂੰ ਭੁੱਲੀਏ ਨਾ, ਉਹਦੀ ਨਿਰਮਾਣ ਜਿਹੜਾ ਪੰਚਮ ਗੁਰਦੇਵ ਜੀ ਨੇ ਕਰਾਇਆ ਹੈ, ਇਹ ਵੀ ਜ਼ਰੂਰ ਚੇਤੇ, ਤੇ ਇਹ ਵੀ ਅਸਥਾਨ ਇਤਿਹਾਸਕ ਹੈ। ਆਪ ਵੱਧ ਤੋਂ ਵੱਧ ਜ਼ਰੂਰ ਹਾਜ਼ਰੀ ਭਰਿਆ ਕਰੋ, ਫਿਰ ਮੇਰੀਆਂ ਭੁੱਲਾਂ ਆਪ ਜੀ ਨਾ ਚਿਤਾਰਿਓ। ਅਤੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਗਿਆਨੀ ਜਗਤਾਰ ਸਿੰਘ ਜੀ ਔਰ ਗੁਰਮਤ ਮਾਰਤੰਡ, ਜਿਨ੍ਹਾਂ ਨੂੰ ਹਰ ਸਾਲ ਅਸੀਂ ਯਾਦ ਕਰਨੇ, ਜਦੋਂ ਵੀ ਦਾਸ ਕਥਾ ਪ੍ਰਾਰੰਭ ਕਰਦਾ ਕੋਈ ਇਸ ਬਿਰਤੀ ਨਾਲ ਨਹੀਂ ਕਿ ਕਿਸੇ ਨੇ ਮਸਕੀਨ ਸਾਹਿਬ ਦੀ ਥਾਂ ਲੈ ਲੈਣੀ, ਉਹਨਾਂ ਦੀ ਆਪਣੀ ਥਾਂ ਸੀ, ਪਰ ਉਹਨਾਂ ਨੇ ਤਕਰੀਬਨ ਤਿੰਨ ਦਹਾਕੇ ਤੋਂ ਵੱਧ ਸਮਾਂ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਉਹਨਾਂ ਨੂੰ ਲੈ ਕੇ ਆਏ। ਉਸ ਗੁਰਮੁਖ ਰੂਹ ਨੂੰ ਵੀ ਅਸੀਂ ਨਮਸਕਾਰ ਸਜਦਾ ਕਰਨੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਤੋਂ ਕਹਾ ਆਪ ਜੀ ਸਰਵਨ ਕਰੋ ਜੀ।
ਨਾਨਕ ਕਉ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ, ਕਤਿਕ ਹੋਵਾ ਸਾਧ ਸੰਗ ਬਿਨ ਸਹ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।